দেখো কিছু এই কন্ডিশন নিয়ে কোন কথা বলতে পারি না শুনুন তো
কেন্দ্র সামান দিন
আচ্ছা মানে কত কিছু
ਸਿਵਤ ਸਦਾ ਬਾਣੀ ਵਿੱਚ ਲਿਖੀ ਹੋਈ ਹੈ
ਜਿਉਂ ਜਿਉਂ ਬਾਣੀ ਪੜ੍ਹਦੇ ਹਾਂ ਵਿਚਾਰ ਦੇ ਸਹਿਤ ਅਰਥਾਂ ਦੇ ਸਹਿਤ ਪਰਮੇਸ਼ੁਰ ਵਾਹਿਗੁਰੂ ਦਾ ਪਿਆਰ ਜਾਗਰਤ ਹੁੰਦਾ ਹੈ। ਅਤੇ ਦੂਸਰਾ ਤਰੀਕਾ ਹੈ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ, ਇਹ ਸਭ ਕੁਛ ਪਰਮੇਸ਼ੁਰ ਨੂੰ ਧਿਆਉਣ ਦੇ ਤਰੀਕੇ ਹਨ, ਪਰਮੇਸ਼ੁਰ ਨੂੰ ਯਾਦ ਕਰਨ ਦੇ ਢੰਗ ਤਰੀਕੇ ਗੁਰਮਤਿ ਦੇ ਵਿੱਚ ਹੈ। ਕਥਾ ਦੇ ਅੰਦਰ ਆਪ ਜੀ ਲੜੀਵਾਰ ਕਥਾ ਜੋ ਸੁਣ ਰਹੇ ਹੋ, ਬਾਬਾ ਬੁੱਢਨ ਸ਼ਾਹ ਕੀਰਤਪੁਰ ਸਾਹਿਬ ਉਸ ਮਹਾਨ ਫਕੀਰ ਦੀ ਦਾਸਤਾਨ ਇਤਿਹਾਸ ਦੇ ਪੰਨਿਆਂ 'ਤੇ ਜੋ ਹੈ, ਕਿਵੇਂ ਛੇਵੇਂ ਜਾਮੇ ਵਿੱਚ ਪਹਿਲੇ ਜਾਮੇ ਦਾ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਹੈ, ਇਤਨੀ ਦੇਰ ਦਾ ਇੰਤਜ਼ਾਰ ਅਤੇ ਦੁੱਧ ਪਿਆਉਣ ਦਾ ਦ੍ਰਿੜ ਸੰਕਲਪ, ਉਹਦੀ ਸੰਪੂਰਨਤਾ ਛੇਵੇਂ ਜਾਮੇ ਵੇਲੇ ਹੋ ਰਹੀ ਹੈ। ਸਮਰੱਥ ਹੈ ਗੁਰੂ, ਗੁਰੂ ਕੀ ਨਹੀਂ ਕਰ ਸਕਦਾ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰ ਲੋਕ ਸੁਣਿਓ, ਵਿਧ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਸੰਸਾਰ ਨੂੰ ਸੜਦੇ ਵਲਦੇ ਨੂੰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਸੜਦੇ ਵੜਦੇ ਸੰਸਾਰ ਨੂੰ ਜਿਸ ਦੇ ਵਿੱਚ ਇੱਕ ਆਪਣੀ ਕਿਸਮ ਦੀ ਗੁੱਝੀ ਅੱਗ ਲੱਗੀ ਹੋਈ ਹੈ, ਫਰੀਦ ਸਾਹਿਬ ਨੇ ਉਸ ਗੁੱਝੀ ਅੱਗ ਦਾ ਜ਼ਿਕਰ ਕੀਤਾ ਹੈ। ਦੁਨੀਆਂ ਗੁੱਝੀ ਭਾਹੇ ਭਾਹੇ ਨਾਮ ਅੱਗ ਦਾ ਹੈ, ਗੁੱਝੀ ਅੱਗ ਹੈ। ਉਹ ਕਹਿੰਦੇ ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹੂੰ ਪੀ ਦੱਜਾ ਆਏ, ਮੈਂ ਵੀ ਇਹਦੇ ਵਿੱਚ ਸੜ ਜਾਣਾ ਸੀ। ਇਹ ਅੱਗ ਤੋਂ ਮੇਰੇ ਰੱਬ ਨੇ ਮੈਨੂੰ ਬਚਾ ਲਿਆ। ਸਤਿਪੁਰਸ਼ਾਂ ਨੇ ਇਸ ਅੱਗ ਦਾ ਵਰਣਨ ਕੀਤਾ ਹੈ, ਆਪਣੇ ਢੰਗ ਤਰੀਕੇ ਨਾਲ ਪ੍ਰਮਾਣ ਦਿੱਤਾ ਹੈ। ਕਹਿੰਦੇ ਆਗ ਲੱਗੀ ਆਕਾਸ਼ ਕੋ, ਕਹਿੰਦੇ ਆਕਾਸ਼ ਨੂੰ ਅੱਗ ਲੱਗ ਗਈ। ਸ਼ੰਕਾਵਾਦੀ ਨੇ ਕਿਹਾ ਹੈ ਸਤਿਪੁਰਸ਼ਾਂ, ਅੱਗ ਧਰਤੀ ਤੇ ਲੱਗਦੀ ਹੁੰਦੀ ਹੈ, ਆਕਾਸ਼ ਵਿੱਚ ਨਹੀਂ। ਅੱਗ ਉੱਥੇ ਲੱਗਦੀ ਹੈ ਜਿੱਥੇ ਅੱਗ ਦਾ ਸਾਧਨ ਈਂਧਨ ਹੋਵੇ, ਕੋਈ ਫੂਕਣ ਵਾਲੀ ਜਗ੍ਹਾ ਹੋਵੇ। ਆਕਾਸ਼ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜਿੱਥੇ ਅੱਗ ਲੱਗ ਸਕੇ। ਉਹ ਕਹਿਣ ਲੱਗੇ ਮੈਂ ਜਿਸ ਆਕਾਸ਼ ਦੀ ਗੱਲ ਕਰਦਾ ਉਹ ਹੋਰ ਹੈ। ਆਗ ਲਗੀ ਆਕਾਸ਼ ਕੋ ਚੜ ਚੜ ਪੈਣ ਅੰਗਿਆਰ, ਜੇ ਸੰਤ ਨਾ ਹੋਤੇ ਜਗਤ ਮੈਂ ਤੋ ਜਲ ਵਲਤਾ ਸੰਸਾਰ। ਉਹ ਕਹਿੰਦੇ ਭਾਈ ਗੁਰਮੁਖਾ, ਅੱਗ ਉੱਪਰਲੀ ਆਕਾਸ਼ ਵੱਲ ਨਾ ਦੇਖ, ਇਹ ਹਿਰਦਾ ਰੂਪੀ ਆਕਾਸ਼ ਹੈ। ਹਰ ਮਨੁੱਖ ਦਾ ਹਿਰਦਾ ਆਕਾਸ਼ ਹੈ, ਅੱਗ ਹਿਰਦੇ ਵਿੱਚ ਲੱਗੀ ਹੋਈ ਹੈ। ਜਿੱਥੇ ਅੱਗ ਲੱਗੀ ਹੁੰਦੀ ਹੈ ਉੱਥੇ ਅੰਗਿਆਰ ਪੈਦਾ ਹੋ ਜਾਂਦੇ ਨੇ। ਜ਼ਬਾਨ ਦੇ ਉੱਤੇ ਹਿਰਦੇ ਤਪੇ ਹੋਏ ਦੇ ਜਿਹੜੇ ਸ਼ਬਦ ਆਉਣਗੇ ਉਹ ਅੰਗਿਆਰ ਬਣ ਕੇ ਦੂਸਰੇ ਦੇ ਕੰਨਾਂ ਵਿੱਚ ਉਹਦੇ ਹਿਰਦੇ ਨੂੰ ਵੀ ਫੂਕਦੇ, ਦਗਧ ਕਰਦੇ। ਕਿਸੇ ਨੂੰ ਕਾਮ ਦੀ ਅਗਨੀ ਦਗਧ ਕਰ ਰਹੀ ਹੈ, ਔਰ ਕਿਸੇ ਨੂੰ ਕ੍ਰੋਧ ਦੀ, ਕਿਸੇ ਨੂੰ ਲੋਭ ਦੀ ਅੱਗ ਨੇ ਅਨੰਤ ਰੂਪ ਧਾਰਨ ਕੀਤੇ ਹੋਏ ਨੂੰ ਫੂਕਣ ਦੇ। ਆਪਣੇ ਤਰੀਕੇ ਦੇ ਨਾਲ ਫੂਕ ਰਹੀ ਅੱਗ, ਇਸ ਕਰਕੇ ਕਿਹਾ ਹਿਰਦਿਆਂ ਨੂੰ ਅੱਗ ਲੱਗ ਗਈ। ਇਸ ਅਗਨੀ ਨੂੰ ਸ਼ਾਂਤ ਕਰਨ ਦਾ ਅਗਰ ਕੋਈ ਢੰਗ ਤਰੀਕਾ ਹੈ, ਕਲ ਤਾਤੀ ਠੰਡਾ ਹਰ ਨਾਮ, ਪਰਮੇਸ਼ੁਰ ਦਾ ਨਾਮ ਠੰਡਾ ਹੈ, ਜਾਂ ਇਹ ਬਾਣੀ ਹੈ ਸ਼ੀਤਲਤਾ ਦੇਣ ਵਾਲੀ, ਸ਼ਾਂਤ ਕਰਨ ਵਾਲੀ, ਹਿਰਦੇ ਨੂੰ ਸੁੱਖ ਦੇਣ ਵਾਲੀ। ਜੇ ਸੰਸਾਰ ਦੇ ਅੰਦਰ ਨਾਮ ਜਪਣ ਵਾਲੇ ਮਹਾਂਪੁਰਸ਼ ਨਾ ਹੁੰਦੇ ਤਾਂ ਇਹ ਸਾਰਾ ਸੰਸਾਰ ਇਸ ਅਗਨੇ ਦਗਦ ਕਰ ਦੇਣਾ ਸੀ, ਸਾੜ ਦੇਣਾ ਸੀ। ਜੇ ਸ਼ਾਂਤੀ ਸੰਸਾਰ ਦੇ ਕਿਸੇ ਖਲ ਖੁੰਝੇ ਨਜ਼ਰ ਆ ਰਹੀ ਹੈ, ਉਹ ਸਤਿਪੁਰਸ਼ਾਂ ਦੀ ਦੇਣ ਹੈ। ਸਤਿਪੁਰਸ਼ਾਂ ਦੇ ਸਿਮਰਨ ਕਰਨ ਨਾਲ ਆਪਣਾ ਹਿਰਦਾ ਸ਼ਾਂਤ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ, ਉਹਨਾਂ ਦੇ ਹੱਥਾਂ ਵਿੱਚ ਵੀ, ਉਹਨਾਂ ਦੇ ਪੈਰਾਂ ਵਿੱਚ ਵੀ, ਉਹਨਾਂ ਦੇ ਨੇਤਰਾਂ ਵਿੱਚ ਵੀ। ਉਸ ਪਰਮੇਸ਼ਰ ਦੀ ਸ਼ਕਤੀ ਪੰਜ ਥਾਂ 'ਤੇ ਪ੍ਰਗਟ ਹੋ ਜਾਂਦੀ ਹੈ ਪ੍ਰਤੱਖ ਰੂਪ ਵਿੱਚ, ਜਿਹੜੇ ਰੱਬ ਦੇ ਪਿਆਰੇ। ਅਤੇ ਉਹ ਸ਼ਕਤੀ ਦਾ ਵੇਰਵਾ ਹੈ ਨਾਮ ਦੇ ਪ੍ਰਤਾਪ ਕਰਕੇ ਪਰਮਾਤਮਾ ਨੇ ਸਤਿਪੁਰਸ਼ਾਂ ਦੇ ਸਰੀਰ ਵਿੱਚ ਪੰਜ ਥਾਂ 'ਤੇ ਨਿਵਾਸ ਰੱਖਿਆ ਹੋਇਆ। ਉਹਨਾਂ ਦੇ ਵਿੱਚ ਜੈਸਾ ਕਿ ਮਹਾਂਪੁਰਸ਼ਾਂ ਦੇ ਜਿਹੜੇ ਨੇਤਰ ਨੇ, ਨੇਤਰਾਂ ਦੇ ਵਿੱਚ ਗੁਰੂ ਸਰੂਪ ਦਾ ਧਿਆਨ ਹੋਣ ਕਰਕੇ ਗੁਰੂ ਨੇਤਰਾਂ ਵਿੱਚ ਵੀ ਬੈਠਾ ਹੋਇਆ। ਨੇਤਰੀ ਸਤਿਗੁਰ ਵੇਖਣਾ, ਉਹਨਾਂ ਨੇ ਨੇਤਰਾਂ ਦੁਆਰਾ ਸਤਿਗੁਰੂ ਨੂੰ ਹੀ ਵੇਖਿਆ, ਦੂਜਾ ਵੇਖਿਆ ਹੀ ਨਹੀਂ। ਤੰਤਾ ਦੇ ਯੋਗ ਉਹ ਗੁਰਸਿੱਖ ਜਿਨ੍ਹਾਂ ਦੀ ਦ੍ਰਿਸ਼ਟੀ ਇੰਨੀ ਸ਼ੁੱਧ ਹੋ ਗਈ। ਸਾਡੀ ਦ੍ਰਿਸ਼ਟੀ ਅਤੇ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਦ੍ਰਿਸ਼ਟੀ, ਜਿਵੇਂ ਅਸਮਾਨ ਦਾ ਫਰਕ ਹੈ, ਸਾਡੀ ਦ੍ਰਿਸ਼ਟੀ ਵਿੱਚ ਹਰ ਵੇਲੇ ਮੈਲ ਹੈ। ਸਾਡੀ ਦ੍ਰਿਸ਼ਟੀ ਵਿੱਚ ਹਰ ਵੇਲੇ ਸਰੂਪ ਦੀ ਭੁੱਖ ਹੈ, ਕਦੀ ਨਹੀਂ ਮਿਟਦੀ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਅੱਖਾਂ ਤੋਂ ਅੰਨਾ ਹੋ ਕੇ ਤਾਂ ਸਬਰ ਆਜੂ, ਪਰ ਦੇਖਣ ਕਨੀ ਤੇ ਸਬਰ ਨਹੀਂ ਹੁੰਦਾ। ਜਿੱਧਰ ਨੂੰ ਦੇਖਦਾ ਉੱਥੇ ਹੀ ਗੰਦਾ ਸੰਕਲਪ ਨਾਲ ਹੀ ਜਾਂਦਾ, ਬਹੁਤੀ ਦੇਰ ਹੀ ਨਹੀਂ ਲੱਗਦੀ। ਸੱਪ ਤਾਂ ਜਦੋਂ ਡੰਗ ਜਾਏ ਉਦੋਂ ਜ਼ਹਿਰ ਚੜ੍ਹਦੀ ਹੈ, ਇਹ ਗੰਦੀ ਵਾਸ਼ਨਾ ਦਾ ਡੰਗ ਤਾਂ ਸਰੂਪ ਦੇ ਕੇ ਹੀ ਉਸੇ ਵੇਲੇ ਜ਼ਹਿਰ ਚੜ੍ਹਦੀ ਹੈ। ਸੱਪ ਨੂੰ ਦੇਖ ਕੇ ਤਾਂ ਜ਼ਹਿਰ ਨਹੀਂ ਚੜ੍ਹਦੀ, ਡੰਗ ਮਾਰੇ ਤੋਂ ਜ਼ਹਿਰ ਚੜ੍ਹੂ। ਰੂਪੈ ਕਾਮੈ ਦੋਸਤੀ, ਇਹਨਾਂ ਦੀ ਦੋਸਤੀ ਐਸੀ ਹੈ, ਦੇਖਣ ਦੀ ਦੇਰ ਹੈ, ਉਸੇ ਵੇਲੇ ਗੰਦਾ ਸੰਕਲਪ ਚਾਲੂ ਹੋ ਜਾਂਦਾ। ਇਸ ਕਰਕੇ ਸਾਡੀ ਦ੍ਰਿਸ਼ਟੀ ਜਿਹੜੀ ਹੈ ਇਹਦੇ ਵਿੱਚ ਉਹ ਸ਼ਕਤੀ ਨਹੀਂ ਆਉਣ ਦਿੱਤੀ, ਇਸ ਗੰਦੀ ਵਾਸ਼ਨਾ ਨੇ ਸਾਡੇ ਨੇਤਰ ਮੈਲੇ ਨੂੰ। ਜਿੰਨੀ ਦੇਰ ਤੱਕ ਸਾਡੇ ਨੇਤਰ ਮੈਲੇ ਨੂੰ, ਉਨੀ ਦੇਰ ਤੱਕ ਪਰਮੇਸ਼ਰ ਦਾ ਦੀਦਾਰ ਇਹਨਾਂ ਨੇਤਰਾਂ ਨੂੰ ਨਹੀਂ ਹੋ ਸਕਦਾ। ਮੈਲ ਹੈ, ਪਰਮੇਸ਼ਰ ਨੂੰ ਐਸੇ ਨੇਤਰ ਨਹੀਂ ਚਾਹੀਦੇ ਜਿਹੜੇ ਕਿਸੇ 'ਤੇ ਲਵਾਨਮਾਨ ਹੁੰਦੇ ਨੇ। ਉਹਨਾਂ ਨੇਤਰਾਂ ਵਿੱਚ ਰੱਬ ਨਹੀਂ ਕਦੇ ਹੁੰਦਾ। ਰੱਬ ਨੇ ਤਾਂ ਸਵੱਛ ਜਗ੍ਹਾ ਵਿੱਚ ਆਉਣਾ। ਨੇਤਰਾਂ ਦੀ ਦ੍ਰਿਸ਼ਟੀ ਇੱਕ ਗਿਆਨੀ ਅਰਜਨ ਸਿੰਘ ਜੀ ਹੁੰਦੇ ਸੀ ਨਿਹੰਗ ਸਿੰਘ ਬਾਣੇ ਵਿੱਚ, ਬਚਪਨ 'ਚ ਮੈਂ ਦਰਸ਼ਨ ਕੀਤੇ ਨੇ ਉਹਨਾਂ ਦੇ। ਅਤੇ ਪਤਾ ਕਰਨ ਤੋਂ ਪਤਾ ਚੱਲਿਆ ਕਿ ਪਿਤਾ ਜੀ ਦੇ ਬਹੁਤ ਮਿੱਤਰ ਰਹੇ ਸਨ ਉਹ ਗਿਆਨੀ ਜੀ, ਸੂਰਵੀਰ ਸੀ। ਉਹਨਾਂ ਨੇ ਜ਼ਿੰਦਗੀ ਦੇ ਅੰਦਰ ਚੋਲਾ ਨਹੀਂ ਸੀ ਪਹਿਨਿਆ, ਕਮੀਜ਼ ਨਹੀਂ ਸੀ ਪਾਉਂਦੇ, ਪੁਰਾਣੇ ਸਿੰਘਾਂ ਵਾਂਗੂ ਚਾਦਰੇ ਦੀ ਬੁੱਕਲ ਰੱਖਦੇ ਸੀ, ਨੀਲੇ ਚਾਦਰੇ ਦੀ, ਕਛਹਿਰਾ ਨੀਲਾ ਚਾਦਰਾ, ਸਿਰ 'ਤੇ ਦਸਤਾਰ, ਤਿਆਰ ਪਰ ਤਿਆਰ, ਸ਼ਸਤਰ ਵਿਦਿਆ ਦੇ ਬੜੇ ਧਨੀ ਸਨ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਉਸ ਮਹਾਂਪੁਰਸ਼ ਦੀ ਦ੍ਰਿਸ਼ਟੀ ਐਸੀ ਦੇਖੀ ਹੈ, ਅਤੇ ਉਹਦੇ 'ਤੇ ਸਵਾਲ ਹੋਇਆ ਕਿ ਗਿਆਨੀ ਜੀ ਤੁਸੀਂ ਹਰ ਵੇਲੇ ਨਿਗਾਹ ਇਸ ਤਰ੍ਹਾਂ ਨੀਵੀਂ ਰੱਖਦੇ ਹੋ, ਕਦੇ ਵੀ ਆਪਣੀ ਨਿਗਾਹ ਉੱਚੀ ਨਹੀਂ ਕਰਦੇ। ਕਹਿਣ ਲੱਗੀ, ਰੱਬ ਨੇ ਨੇਤਰ ਰਸਤਾ ਦੇਖਣ ਵਾਸਤੇ ਲਾਏ ਹੈ, ਜਿੰਨੇ ਕੁ ਨੇਤਰ ਖੋਲ੍ਹ ਕੇ ਰਸਤਾ ਦਿਖ ਜਾਏ ਮੈਂ ਉਨੇ ਕੁ ਖੋਲ੍ਹ ਲੈਂਦਾ। ਅਤੇ ਪੁਰਸ਼ ਵੱਲ ਪੂਰੀ ਨਿਗਾਹ ਨਾਲ ਦੇਖਦੇ ਸੀ, ਔਰਤ ਦੇ ਸਰੀਰ ਵੱਲ ਕਦੇ ਨਿਗਾਹ ਭਰ ਕੇ ਨਹੀਂ ਸੀ ਵੇਖੇ। ਸਾਰੀ ਜ਼ਿੰਦਗੀ ਬੁਢਾਪਾ ਆ ਗਿਆ, ਬੁਢਾਪੇ ਦੇ 'ਚ ਪ੍ਰਸ਼ਨ ਕੀਤਾ ਗੁਰਮੁਖ ਨੇ, ਕਹਿੰਦੇ ਗਿਆਨੀ ਜੀ ਤੁਸੀਂ ਅੱਜ ਤੱਕ ਕਦੇ ਕਿਸੇ ਔਰਤ ਵੱਲ ਨਹੀਂ ਦੇਖਿਆ। ਉਹ ਹੱਸ ਕੇ ਕਹਿੰਦੇ, ਸੱਚੀ ਗੱਲ ਇਹ ਹੈ ਮੈਨੂੰ ਮੇਰੀ ਭੈਣ ਦੇ ਚਿਹਰੇ ਦੀ ਵੀ ਸਿਆਣ ਨਹੀਂ ਕਹੀ ਜੀ ਆ, ਮੈਂ ਆਪਣੀ ਭੈਣ ਦਾ ਚਿਹਰਾ ਵੀ ਨਹੀਂ ਕਦੇ ਦੇਖਿਆ, ਪੈਰੇ ਦੇਖੇ ਹੋਣਗੇ, ਬਾਕੀ ਤਾਂ ਗੱਲ ਹੀ ਛੱਡ ਦੇ। ਇਹੋ ਜਿਹੇ ਕਮਾਈਆਂ ਵਾਲੇ ਵੀ ਗੁਰਸਿੱਖ ਸੰਗਤਾਂ ਦੇ ਵਿੱਚ ਹੋ ਵਿਚਰੇ ਨੇ ਗੁਰੂ ਪਿਆਰਿਓ। ਬਹੁਤ ਵੱਡੀ ਤਪੱਸਿਆ, ਛੋਟੀ ਜਿਹੀ ਬਾਤ ਤਾਂ ਹੈ ਨਹੀਂ। ਭਾਵੇਂ ਗੁਰੂ ਸਾਹਿਬ ਜੀ ਨੇ ਇਹ ਬਾਤ ਕਹੀ ਹੈ ਵੀ ਦੇਖਣ ਵਿੱਚ ਅੰਤਰਾ ਬੜਾ ਹੈ, ਦੇਖਣ 'ਤੇ ਪਾਬੰਦੀ ਨਹੀਂ ਲਾਈ, ਗੰਦਾ ਦੇਖਣ 'ਤੇ ਪਾਬੰਦੀ ਲਾਈ ਹੈ। ਦੇਖਣ ਦੇ ਵਾਸਤੇ ਤਾਂ ਆ ਗਿਆ ਵੀ ਦੇਖ, ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਹ ਦ੍ਰਿਸ਼ਟੀ ਨਾਲ ਵੇਖ। ਜੇ ਤੇਰੀ ਦ੍ਰਿਸ਼ਟੀ ਦੇ ਅੰਦਰ ਮਾਂ ਵਰਗੇ ਰਿਸ਼ਤੇ ਦੀ ਮਮਤਾ ਹੈ, ਆਪ ਤੋਂ ਵੱਡੀ ਔਰਤ ਨੂੰ ਮਾਂ ਦੀ ਦ੍ਰਿਸ਼ਟੀ ਨਾਲ ਵੇਖਦਾ ਜਿਹਦੀ ਕੁੱਖ ਤੋਂ ਜੰਮਿਆ, ਫਿਰ ਦੇਖਣ ਨਾਲ ਕੀ ਹੋ ਜਾਵੇ, ਮਾਂ ਕਿ ਨਹੀਂ ਦੇਖ ਰਿਹਾ। ਜੇ ਤੇਰੀ ਦ੍ਰਿਸ਼ਟੀ ਦੇ ਅੰਦਰ ਆਪਣੀ ਭੈਣ ਵਰਗੀ ਭੈਣ ਖੜੀ ਦਿਸਦੀ ਹੈ, ਦੇਖਣ ਦੇ ਨਾਲ ਕੋਈ ਪਾਪ ਕੋਈ ਮਲੀਨਤਾ ਵਾਲਾ ਸੰਕਲਪ ਪੈਦਾ ਨਹੀਂ ਹੋ ਸਕਦਾ। ਜੇ ਤੈਨੂੰ ਤੇਰੀ ਦ੍ਰਿਸ਼ਟੀ ਦੇ ਵਿੱਚ ਆਪਣੀ ਹੀ ਧੀ ਦਿਸਦੀ ਹੈ, ਆਪਣੀ ਧੀ ਦਾ ਚਿਹਰਾ ਦਿਸਦਾ ਤੈਨੂੰ ਦੂਜੇ ਦੀ ਬੱਚੀ ਵਿੱਚ, ਫਿਰ ਉਹ ਦੂਜੇ ਦੀ ਬੱਚੀ ਨਹੀਂ, ਤੇਰੀ ਆਪਣੀ ਬੱਚੀ ਹੈ, ਮੈਲ ਨਹੀਂ ਲੱਗੇਗੀ। ਪਰ ਇਸ ਰਿਸ਼ਤੇ ਨੂੰ ਮਲੀਨ ਕਰ ਦਿੱਤਾ ਸੰਸਾਰ ਦੇ ਵਿਸ਼ਈ ਪੁਰਸ਼ਾਂ ਨੇ, ਇਹ ਰਿਸ਼ਤਾ ਜਿਹੜਾ ਇਹ ਵੀ ਗਰਕ ਗਿਆ। ਸਾਧੂ ਦੀ ਦ੍ਰਿਸ਼ਟੀ ਦੇ ਅੰਦਰ ਸ਼ਕਤੀ ਕਿਉਂ ਪੈਦਾ ਹੁੰਦੀ ਹੈ? ਸਾਧਨਾ ਕਰਨ ਵੇਲੇ ਤ੍ਰਾਟਕ ਸਾਧਦੇ ਹੈ, ਸੂਰਜ ਵੱਲ ਨੇਤਰ ਖੋਲ੍ਹ ਕੇ ਰੱਖਣੇ, ਨੇਤਰਾਂ ਕਿਉਂਕਿ ਸੂਰਜ ਨੇਤਰਾਂ ਦਾ ਦੇਵਤਾ ਮੰਨਿਆ ਅਭਿਮਾਨੀ ਦੇਵ, ਉਹ ਕਿਰਨਾਂ ਦੇ ਨਾਲ ਸ਼ਕਤੀ ਪੈਦਾ ਹੋ ਜਾਂਦੀ ਹੈ ਨੇਤਰਾਂ 'ਚ। ਪਰ ਜਿਹੜਾ ਤ੍ਰਾਟਕ ਗੁਰੂ ਸਾਹਿਬ ਜੀ ਸਾਧਨ ਵਾਸਤੇ ਕਹਿੰਦੇ ਨੇ ਵੀ ਦ੍ਰਿਸ਼ਟੀ ਦੇ ਵਿੱਚ ਮੈਲ ਨਾ ਹੋਵੇ, ਐਸਾ ਹੋਣਾ ਅਸੰਭਵ ਹੈ। ਬੁਢਾਪਾ ਆ ਜਾਂਦਾ ਹੈ, ਸਰੀਰ ਵਿੱਚ ਜੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਨੇਤਰਾਂ ਦੀ ਆਦਤ ਬਦਲਦੀ ਨਹੀਂ। ਚਾਮ ਪੁਰਾਣਾ ਮੈਂ ਕਰੇ ਬੜੇ ਸਿਆਣੀ ਉਮਰ ਦੇ ਵਿੱਚ ਵੀ ਸ਼ਰਾਰਤਾਂ ਕਰਦੇ ਦੇਖੇ ਨੇ, ਬੁੱਢੇ ਬੁੱਢੇ ਸ਼ਰਾਰਤਾਂ ਕਰਦੇ ਦੇਖੇ, ਗਰਕੀਆਂ ਹੋਈਆਂ ਸ਼ਰਾਰਤਾਂ ਕਰਦੇ ਦੇਖਿਆ। ਜਿਹੜੀਆਂ ਗੰਦੀਆਂ ਹਰਕਤਾਂ ਨੌਜਵਾਨ ਪੀੜ੍ਹੀ ਵਿੱਚ ਉਹ ਬੁਢਾਪੇ 'ਚ ਹੁੰਦੀਆਂ ਦੇਖੀਆਂ, ਕੀ ਕੀਤਾ ਜਾਏ? ਉਹਨਾਂ ਨੂੰ ਜੇ ਪੁੱਛੋ ਵੀ ਇਹ ਕੀ ਗੱਲ ਬਈ ਤੇਰੀ ਉਮਰ, ਕਹਿੰਦਾ ਸਰੀਰ ਏ ਬੁੱਢਾ ਹੋਇਆ, ਮੇਰਾ ਮਨ ਤਾਂ ਨਹੀਂ ਬੁੱਢਾ ਹੋਇਆ। ਸਾਡੇ ਇੱਕ ਬਜ਼ੁਰਗ ਹੁੰਦਾ ਸੀ ਇੰਦਰ ਸਿੰਘ, ਅਤੇ ਉਹ ਮੇਰਾ ਖਿਆਲ 70 ਸਾਲ ਦਾ ਹੋਣਾ ਹੈ, ਚਲਿਆ ਜਾਂਦਾ ਲੱਤ ਦੇ ਵਿੱਚ ਲੱਤ ਫਸਾ ਕੇ, ਉਹ ਮੁੰਡੇ ਗੁੰਡਿਆਂ ਨੂੰ ਸਿੱਟ ਕੇ ਲੱਗ ਜਾ ਕਰ ਵੀ ਹੇੜ ਹੇੜ ਕਰਕੇ ਹੱਸਿਆ ਕਰੇ। ਲੱਤ 'ਚ ਲੱਤ ਫਸਾਉਣ ਦਾ ਬੜਾ ਢੰਗ ਸੀ ਉਹਨੂੰ, ਉਹਨੂੰ ਸਿੱਟ ਕੇ ਫਿਰ ਕਹਿਣਾ ਉਹ ਦੇਖੀ ਦੇਖੀ ਭਾਈ ਕਿਤੇ ਡਿੱਗ ਨਾ ਜਾਈ। ਲੈ, ਇਹ ਉਹਦਾ ਮਖੌਲ ਸੀ ਵੀ ਤੂੰ ਸਾਰੀ ਉਮਰ ਤੇਰੀ ਲੰਘ ਗਈ, ਨਾਮ ਜਪਣ ਦਾ ਵੇਲਾ, ਤਿਆਰੀਆਂ ਕਰ ਤੂੰ ਗਾਹਾਂ ਨੂੰ ਜਾਣ ਦੀਆਂ, ਪਰ ਨਹੀਂ, ਚਾਮ ਪੁਰਾਣਾ ਹੋ ਗਿਆ, ਮਨ ਨਇਓ, ਜਵਾਨੀ ਪਹਿਰੇ ਵਾਲੀ ਹੈ, ਬਦਲਿਆ ਨਹੀਂ। ਚਾਮ ਪੁਰਾਣਾ ਮਨ ਨਇਓ ਨੈਨੋ ਬੋਹੀ ਸੁਭਾਓ, ਜਿਹੜਾ ਜਵਾਨੀ ਪਹਿਰੇ ਸੀ ਉਹੀ ਸੁਭਾਅ ਹੈ। ਫਿਰ ਵੀ ਕਹਿੰਦਾ ਰੀ ਜਵਾਨੀ ਬਾਬਰੀ, ਹੇ ਚੱਲੀਏ ਜਵਾਨੀਆਂ ਕਿੱਥੇ ਚਲੀ ਗਈ ਤੂੰ, ਇੱਕ ਵਾਰ ਫਿਰ ਆਓ, ਇੱਕ ਵਾਰੀ ਤੂੰ ਫਿਰ ਆ ਜਾ ਮੇਰੇ ਕੋਲ, ਜਵਾਨੀ ਆਉਂਦੀ ਨਹੀਂ ਫਿਰ ਕਾਲਸ ਚੱਕੀ ਫਿਰਦਾ, ਕਾਲਸ ਚਿੱਟੇ ਵਾਲਾਂ ਨੂੰ ਕਹਿੰਦੇ ਕਾਲੇ ਕਰਨਾ, ਚਲੋ ਜਵਾਨੀ ਤਾਂ ਨਹੀਂ ਆਊਗੀ, ਦੇਖਣ ਨੂੰ ਤਾਂ ਜਵਾਨ ਲੱਗਾ। ਆ ਟੋਰਾਂਟੋ ਦੇ ਵਿੱਚ ਉੱਥੇ 65 ਸਾਲ ਦਾ ਬੁੱਢਾ ਜਾ ਕੇ 20 ਸਾਲ ਦੀ ਕੁੜੀ ਨਾਲ ਵਿਆਹ ਕਰਾ ਕੇ ਆ ਗਿਆ, ਮੈਂ ਜਾਣਦਾ ਸੀ ਉਹਨੂੰ। ਮੈਂ ਕਿਹਾ ਬੀਬਾ ਕੈਨੇਡਾ ਦੇ ਲਾਲਚ ਨੇ ਫਸਾ ਦਿੱਤਾ ਉਹ ਤੈਨੂੰ ਵੀ। ਉਹ ਕਹਿੰਦੀ ਬਾਬਾ ਜੀ ਚਾਹੇ ਕੁਛ ਵੀ ਆ ਵੀ ਮੈਂ ਤਾਂ ਹੁਣ ਨਿਭਾਊ ਇਹਦੇ ਨਾਲ। ਮੈਂ ਕਿਹਾ ਬਹੁਤ ਚੰਗੀ ਗੱਲ ਹੈ ਪਰ ਮੈਨੂੰ ਲੱਗਦੀ ਨਹੀਂ। ਕਹਿੰਦੀ ਨਹੀਂ ਜੀ ਐਸੀ ਬਾਤ ਨਹੀਂ ਹੈ, ਮੈਂ ਧਰਮ ਨਹੀਂ ਹਾਰਨਾ। ਮੈਂ ਕਿਹਾ ਬਹੁਤ ਚੰਗੀ ਗੱਲ ਹੈ ਪਰ ਇਹਦੀ ਮਾੜੀ ਗੱਲ ਹੈ ਤੂੰ ਤਾਂ ਇਹਦੀਆਂ ਪੋਤਰੀਆਂ ਵਰ ਗਈਆਂ, ਇਹਨੇ ਭਲੇ ਪੁਰਸ਼ ਨੇ ਦੇਖਣਾ ਤਾਂ ਸੀ ਕੁਝ। ਕਹਿੰਦੀ ਜੀ ਔਲਾਦ ਦੇ ਤੋੜੇ ਵਿਆਹ ਕਰਾਇਆ। ਮੈਂ ਕਿਹਾ ਦੋਨਾਂ ਪਾਸੇ ਹੀ ਠੀਕ ਹੈ ਗੱਲ, ਤੂੰ ਕੈਨੇਡਾ ਆਉਣ ਦੇ ਤੋੜੇ ਵਿੱਚ ਕਰਾਇਆ, ਉਹਨੇ ਔਲਾਦ ਦੇ ਤੋੜੇ ਵਿੱਚ ਕਰਾਇਆ, ਵੀ ਕੰਮ ਤਾਂ ਤੁਹਾਡਾ ਦੋਨਾਂ ਦਾ ਹੀ ਸੂਤ ਲੱਗਦਾ। ਹੁਣ ਪੈ ਗਿਆ ਰੌਲਾ ਉਹਨਾਂ ਦਾ। ਮੇਰੇ ਕੋਲ ਇੰਨੇ ਫੋਨ ਆਏ ਵੀ ਮੈਂ ਇਹਨੂੰ ਕਿਹਾ ਦਰਸ਼ਨ ਸਿੰਘ ਮੇਰਾ ਖਹਿੜਾ ਛੜਾ ਜੀ ਬਲਾ ਤੋਂ, ਮੇਰੀ ਜਾਨ ਨਹੀਂ ਛੱਡਦਾ, ਉਹ ਫੋਨ ਕਰੀ ਜਾਂਦਾ ਹੈ। ਉਹ ਮੈਂ ਕਿਹਾ ਭਾਈ ਦੱਸ ਹੁਣ ਤੂੰ ਵੀ ਮੈਨੂੰ ਫੋਨ ਕਾਹਦੇ ਕਰਦਾ, ਮੈਂ ਵਿਚੋਲਾ ਤੁਹਾਡਾ। ਕਹਿੰਦਾ ਜੀ ਵਿਚੋਲੇ ਤਾਂ ਨਹੀਂ ਹੋ ਤੁਸੀਂ, ਸੰਤ ਤਾਂ ਹੋ। ਮੈਂ ਕਿਹਾ ਫਿਰ ਮੈਂ ਕੀ ਕਰਾਂ। ਕਹਿੰਦਾ ਮੇਰੇ ਘਰ ਵਾਲੀ ਨੂੰ ਸਮਝਾਓ। ਮੈਂ ਕਿਹਾ ਕੀ ਹੋ ਗਿਆ। ਕਹਿੰਦਾ ਮੈਨੂੰ ਛੱਡ ਕੇ ਚਲੀ ਗਈ। ਮੈਂ ਕਿਹਾ ਭਾਈ ਤਾਂ ਪਹਿਲਾਂ ਹੀ ਦਿਸਦਾ ਸੀ ਵੀ ਹੁਣ ਨਵਾਂ ਕੰਮ ਥੋੜ੍ਹੀ ਹੋਇਆ। ਕਹਿੰਦਾ ਮੇਰੀਆਂ ਬੱਚੀਆਂ ਵੀ ਦੋਨੇ ਨਾਲ ਇਹਨੂੰ ਦੇ। ਮੈਂ ਕਿਹਾ ਵੀ ਦੇਖ ਕਸੂਰ ਦੋਨਾਂ ਧਿਰਾਂ ਨੂੰ ਸੁਣੇ ਬਿਨਾਂ ਪਤਾ ਨਹੀਂ ਲੱਗ ਸਕਦਾ, ਪਰ ਮੈਂ ਤੁਹਾਡੇ ਦੋਨਾਂ 'ਚ ਆਉਣਾ ਨਹੀਂ ਚਾਹੁੰਦਾ, ਮੈਨੂੰ ਤੇਰੇ ਸਵਾਦ ਦਾ ਪਤਾ ਹੈ। ਹਾਂ ਬੀਬੀ ਦਾ ਸਵਾਦ ਜੇ ਕੁਛ ਚੰਗਾ ਤੇਰੇ ਨਾਲੋਂ ਤੇ। ਮੈਂ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਹੈ। ਨਾ ਜੀ ਟਾਈਮ ਕੱਢੋ, ਇੱਕ ਇੱਕ ਦਿਨ 'ਚ ਕਈ ਕਈ ਫੋਨ ਆਉਣ। ਫਿਰ ਮੈਂ ਕਿਹਾ ਵੀ ਚਲੋ ਵੀ ਗੱਲ ਕਰਕੇ। ਮੈਂ ਕਿਹਾ ਵੀ ਮੇਰੇ ਕੋਲ ਕਿਹੜਾ ਫੋਨ ਹੈ ਬੀਬੀ ਦਾ। ਕਹਿੰਦਾ ਫੋਨ ਮੇਰੇ ਤੋਂ ਲੈ ਲੈ, ਫੋਨ ਵੀ ਆਪ ਦਿੱਤਾ। ਮੈਂ ਫਿਰ ਉਹਨੂੰ ਬੱਚੀ ਨੂੰ ਫੋਨ ਕੀਤਾ, ਆਵਾਜ਼ ਸਿਆਣੀ ਬੜੇ ਪਿਆਰ ਨਾਲ ਬੋਲੀ। ਮੈਂ ਕਿਹਾ ਬੀਬਾ ਤੇ ਕਿਵੇਂ ਹੈ, ਤੁਸੀਂ ਮਿਲਣ ਨਹੀਂ ਆਏ। ਕਹਿੰਦੇ ਜੀ ਮਿਲਣ ਕੀ ਆਉਣਾ ਸੀ, ਸਰਦਾਰ ਨੇ ਕੋਈ ਚੰਦ ਚਾੜ ਲਿਆ। ਮੈਂ ਕਿਹਾ ਪਤਾ ਤਾਂ ਮੈਨੂੰ ਸੀ। ਤੇ ਕਹਿੰਦੀ ਪਤਾ ਤਾਂ ਹੁਣ ਲੱਗੇ ਗਿਆ। ਮੈਂ ਹਾਂ ਭਾਈ ਪਤਾ ਤਾਂ ਲੱਗ ਗਿਆ ਵੀ ਮੈਂ ਵੀ ਬਹਾਨੇ ਜੇ ਨਾਲੇ ਗੱਲ ਸ਼ੁਰੂ ਕੀਤੀ ਆ ਤੇਰੇ ਨਾਲ, ਫੋਨ ਤਾਂ ਤੇਰੇ ਘਰ ਵਾਲੇ ਨਹੀਂ ਦਿੱਤਾ ਮੈਨੂੰ, ਸੱਚੀ ਗੱਲ ਤਾਂ ਇਹ ਵੀ ਹੁਣ ਜਿਹੜਾ ਕਹਿੰਦੀ ਸੀ ਮੈਂ ਧਰਮ ਪਾਲਣਾ ਵੀ ਹੁਣ ਕਿੱਥੇ ਗਿਆ, ਧਰਮ ਪਰਿਵਾਰ ਆ ਗਿਆ ਨਾ ਤੇਰਾ, ਹੁਣ ਕੀ ਬਣੂੰਗਾ। ਉਹਨੇ ਦੱਸਿਆ ਜੀ ਐਂ ਕਰਦਾ ਉਹ ਕਰਦਾ। ਮਹਾਂ ਬੀਬਾ ਕੁਛ ਵੀ ਹੈ ਵੀ ਇਹ ਮੇਲ ਹੀ ਨਹੀਂ ਸੀ, ਉਸ ਵੇਲੇ ਦੇਖਣਾ ਸੀ ਗਲਤੀ ਕੀਤੀ ਹੈ ਤਾਂ ਹੁਣ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੈ। ਅਤੇ ਉਹ ਕਹਿੰਦੀ ਜੀ ਤਾਂ ਕਹਿੰਦੀ ਮੈਨੂੰ ਛੱਡ ਕੇ ਕਹਿੰਦੀ ਹੁਣ ਹੋਰ ਵਿਆਹ ਕਰਾਉਣ ਵਾਸਤੇ ਤਿਆਰੀ ਕਰ ਰਿਹਾ ਇੰਡੀਆ ਨੂੰ ਜਾਣ ਦੇ। 75 ਸਾਲ ਦੀ ਉਮਰ ਹੈ ਸਾਧ ਸਿੰਘ ਜੀ, 75 ਸਾਲ ਦੀ ਉਮਰ ਦਾ ਬੁੱਢਾ। ਫਿਰ ਕਹਿੰਦੇ ਵੱਢ ਕੇ ਪੀਜੀਆਂ 'ਚ ਖਿਲਾਤਾ, ਹੁਣ ਖਿਲਾਉਣ ਵਾਲੇ ਵੀ ਤਾਂ ਹੋਰ ਕੀ ਹੈ ਫਿਰ, ਇੱਥੇ ਖਿਲਾ ਹੀ ਦਿੱਤਾ ਸੀ ਇੱਕ, ਕਈ ਸਾਲ ਹੋ ਗਏ ਮੁੰਡਿਆਂ ਨੇ ਵੱਢ ਕੇ ਛੋਟਾ ਛੋਟਾ ਕਰਕੇ ਪੀਜੀ 'ਚ ਖਿਲਾਤਾ ਬੁੜਾ। ਇਹ ਜਿਹੜੀਆਂ ਗੱਲਾਂ ਨੇ ਸਾਧ ਸਿੰਘ ਜੀ ਕਿਉਂ ਨਾ ਸੀਆਂ, ਚਾਮ ਪੁਰਾਣਾ ਮਨ ਨਯੋ ਨੈਨੋ ਬੋਹੀ ਸੁਹਾਓ। ਕਹਿੰਦਾ ਰੀ ਜਵਾਨੀ ਬਾਬਰੀ ਏਕ ਵਾਰ ਫਿਰ ਆਓ। ਪਹਿਲਾਂ ਜਵਾਨੀ ਨਾਲ ਕੀ ਕੀਤਾ ਹੈ, ਰੱਬ ਦੀ ਬੰਦਗੀ ਕੀਤੀ ਹੈ, ਵਿਸ਼ੇ ਵਿਕਾਰ ਹੀ ਭੋਗੇ ਹੈ, ਅਣਕ ਭੋਗ ਵਿਖਿਆ ਕਿ ਕਰੇ ਨਹਿ ਤੁਰਬਤਾਬਾ ਖੱਪ ਖੱਪ ਮਰੈ। ਜਿਹੜਾ ਕੰਮ ਪਸ਼ੂ ਪੰਛੀ ਕਰਦੇ ਨੇ ਉਹ ਮਨੁੱਖ ਕਰੀ ਜਾਂਦਾ ਸਾਰੀ ਉਮਰ। ਕੋਈ ਹੱਦ ਬੰਨਾ, ਗ੍ਰਿਸਤ ਦਾ ਹੱਦ ਬੰਨਾ ਦਿੱਤਾ ਹੈ ਕਿ ਆਪਣੇ ਹੱਕ ਧਰਮ 'ਤੇ ਖੜੋ। ਇਸ ਕਰਕੇ ਫਿਰ ਇਹ ਨੇਤਰਾਂ ਦੇ ਨਾਲ ਗੁਰੂ ਨਾਨਕ ਨੂੰ ਉਡੀਕਣਾ, ਜਿਨ੍ਹਾਂ 'ਚ ਵਿਸ਼ਿਆਂ ਦੀ ਮੈਲ ਫਸੀ ਹੋਈ ਹੈ, ਨੇਤਰਾਂ ਦੇ 'ਚ ਗਿੱਡ ਫਸੀ ਹੋਵੇ ਨਾ, ਮਾਸਟਰ ਘੂਰਨ ਲੱਗ ਜਾਂਦਾ ਹੈ, ਕਹਿੰਦੇ ਨਿਆਣੇ ਦੀਆਂ ਗਿੱਡਾਂ ਸਾਫ਼ ਕਰਕੇ ਭੇਜਿਆ ਕਰੋ, ਮੇਰਾ ਦਿਲ ਕੱਚਾ ਜਿਹਾ ਹੁੰਦਾ ਇਹਦੇ ਕਿ ਨਹੀਂ ਦੇਖ ਕੇ, ਅੱਖਾਂ ਸਾਫ਼ ਨਹੀਂ ਹੈ। ਫਿਰ ਪਰਮਾਤਮਾ ਗੁਰੂ ਨਾਨਕ ਸਾਹਿਬ ਕਿਵੇਂ ਪ੍ਰਗਟ ਹੋਊਗਾ ਇਹਨਾਂ ਨੇਤਰਾਂ ਦੇ ਸਾਹਮਣੇ। ਗੁਰੂ ਨਾਨਕ ਨੂੰ ਨੇਤਰ ਸਵੱਛ ਚਾਹੀਦੇ ਹੈ, ਜਿਨ੍ਹਾਂ ਨੇਤਰਾਂ ਦੇ ਨਾਲ ਗੁਰੂ ਨਾਨਕ ਦਾ ਦੀਦਾਰ ਹੋਣਾ ਉਹਨਾਂ ਨੇਤਰਾਂ 'ਚ ਮੈਲ ਨਹੀਂ ਚਾਹੀਦੀ। ਰਾਈ ਜਿੰਨੀ ਮੈਲ ਹੋਵੇ ਗੁਰੂ ਨਾਨਕ ਨਹੀਂ ਮਿਲਦੇ, ਪਰਮੇਸ਼ੁਰ ਨਹੀਂ ਮਿਲਦਾ, ਪਵਿੱਤਰ ਹੈ। ਪਵਿੱਤਰ ਚੀਜ਼ ਅਪਵਿੱਤਰ ਜਗ੍ਹਾ ਨਹੀਂ ਠਹਿਰ ਸਕਦੀ। ਅਤੇ ਹੁਣ ਜਿਨ੍ਹਾਂ ਦੇ ਨੇਤਰ ਪੂਰੇ ਸਵੱਛ ਹੋ ਗਏ ਨੇਤਰਾਂ ਦੁਆਰਾ, ਨੇਤਰੀ ਸਤਿਗੁਰ ਵੇਖਣ, ਦੂਆ ਦੇਖਦੇ ਨਹੀਂ। ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਰੱਬ ਹੀ ਦਿਸਦਾ ਹੈ, ਨੇਤਰਾਂ ਨੂੰ ਹੋਰ ਕੁਛ ਦਿਸਦਾ ਹੀ ਨਹੀਂ। ਸਭੇ ਘਟ ਨਾਮ ਬੋਲਿਆ, ਇੱਕ ਰੱਬ ਹੀ ਰੱਬ ਦਿਸਣ ਲੱਗ ਗਏ, ਕੁਛ ਨਹੀਂ ਹੈ ਹੋਰ। ਨੇਤਰ ਸਾਫ਼ ਹੋ ਗਏ, ਦ੍ਰਿਸ਼ਟੀ ਸਾਫ਼ ਹੋ ਗਈ, ਪਰਮੇਸ਼ੁਰ ਦੇ ਦੀਦਾਰ ਹੋ ਗਏ ਅਤੇ ਨੇਤਰਾਂ ਦੇ ਵਿੱਚ ਇੱਕ ਸ਼ਕਤੀ ਹੋ ਗਈ, ਉਹ ਨੇਤਰ ਨਿਹਾਲ ਕਰ ਦਿੰਦੇ ਨੇ। ਨਾਨਕ ਨਦਰੀ ਨਦਰ ਨਿਹਾਲ। ਅਤੇ ਫਿਰ ਮਹਾਂਪੁਰਸ਼ਾਂ ਨੂੰ ਕਹੀਦਾ, ਮਹਾਂਪੁਰਸ਼ੋ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਰੱਖਣੀ, ਕਿਰਪਾ ਦੀ ਨਿਗਾਹ ਵੱਲ ਵੇਖਣਾ ਕਿ ਉਹਨਾਂ ਦੀ ਨਿਗਾਹ ਦੇ ਵਿੱਚ ਨਾਮ ਦੀ ਸ਼ਕਤੀ ਇੰਨੀ ਆ ਗਈ ਹੈ, ਰੱਬ ਵਰਗੀ ਸ਼ਕਤੀ, ਕਿ ਰੱਬ ਨੇ ਨੇਤਰਾਂ 'ਚ ਨਿਵਾਸ ਕਰ ਲਿਆ। ਉਹ ਰੱਬ ਹੀ ਦੇਖਦੇ ਨੇ ਨੇਤਰ, ਜਿਹੜੇ ਨੇਤਰ ਰੱਬ ਦੇਖਦੇ ਹੈ, ਗੁਰੂ ਵੱਲ ਦੇਖਦੇ ਰਹਿੰਦੇ ਨੇ, ਉਹਨਾਂ ਨੇਤਰਾਂ 'ਚ ਸ਼ਕਤੀ ਵੀ ਆ, ਉਹ ਨਿਹਾਲ ਵੀ ਕਰ ਸਕਦੇ ਹੈ। ਇੱਕ ਤਾਂ ਪਰਮਾਤਮਾ ਦੀ ਕਲਾ ਨੇਤਰਾਂ 'ਚ ਪ੍ਰਗਟ ਹੁੰਦੀ ਹੈ। ਫਿਰ ਪਰਮੇਸ਼ੁਰ ਦੇ ਪਿਆਰਿਆਂ ਨੂੰ ਇਹ ਗੱਲ ਕਹੀਦੀ ਹੈ ਵੀ ਕਿਰਪਾ ਦ੍ਰਿਸ਼ਟੀ ਰੱਖਣੀ, ਅਤੇ ਦੂਸਰਾ ਸਥਾਨ ਹੈ ਅਤੇ ਪਰਮਾਤਮਾ ਰਸਨਾਂ ਦੇ ਉੱਤੇ ਪਰਮੇਸ਼ੁਰ ਦਾ ਨਾਮ ਰਹਿਣ ਕਰਕੇ ਪਰਮਾਤਮਾ ਦੀ ਸ਼ਕਤੀ ਕਲਾ ਜੀਵ ਦੇ ਉੱਤੇ ਵੀ ਪ੍ਰਗਟ ਹੋ ਜਾਂਦੀ ਹੈ। ਰੱਬ ਰਸਨਾਂ 'ਤੇ ਰਹਿਣ ਲੱਗ ਜਾਂਦਾ ਆ ਕੇ। ਕਿਵੇਂ ਰਹਿੰਦਾ ਇਹ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ। ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਪਰਮਾਤਮਾ ਮਹਾਂਪੁਰਸ਼ਾਂ ਦੀ ਰਸਨਾ 'ਤੇ ਵੀ ਨਿਵਾਸ ਕਰਦਾ। ਬਾਬਾ ਬੁੱਢਣ ਸ਼ਾਹ ਦੀ ਐਵੇਂ ਉਹ ਜਗ੍ਹਾ ਨੂੰ ਹੁਣ ਤੱਕ ਮੰਨਿਆ ਪੂਜਿਆ ਨਹੀਂ ਜਾਂਦਾ। ਕਮਾਈਆਂ ਕੀਤੀਆਂ ਉਸ ਗੁਰੂ ਨਾਨਕ ਦੇ ਸਿੱਖ ਪਿਆਰੇ ਨੇ, ਭਾਵੇਂ ਉਹ ਇਸਲਾਮ ਦੇ ਨਾਲ ਸੰਬੰਧਿਤ ਰੱਖਣ ਵਾਲਾ ਸਰੀਰ ਸੀ, ਪਰ ਗੁਰੂ ਨਾਨਕ ਦਾ ਪਿਆਰਾ ਸੀ। ਦੁੱਧ ਐਵੇਂ ਨਹੀਂ ਪੀਤਾ ਛੇਵੇਂ ਜਾਮੇ ਵਿੱਚ ਜਾ ਕੇ। ਨੇਤਰਾਂ ਦੀ ਦ੍ਰਿਸ਼ਟੀ ਸਾਫ਼ ਹੋ ਚੁੱਕੀ ਹੈ। ਸ਼ੇਰ ਐਵੇਂ ਬੱਕਰੀਆਂ ਚਾਰਨ ਨਹੀਂ ਆ ਗਿਆ। ਉਹ ਕੋਈ ਸ਼ਕਤੀ ਸੀ ਜਿਹੜੀ ਸ਼ਕਤੀ ਨੇ ਸ਼ੇਰ ਦੀ ਆਦਤ ਬਦਲ ਦਿੱਤੀ, ਸ਼ੇਰ ਦੇ ਵਿੱਚ ਬੈਰ ਭਾਵ ਖਤਮ ਕਰ ਦਿੱਤਾ, ਸ਼ੇਰ ਦੀ ਅੰਦਰ ਪਵਿੱਤਰਤਾ ਆ ਗਈ ਕਿ ਬੱਕਰੀਆਂ ਖਾਣੀਆਂ ਨਹੀਂ, ਇਹਨਾਂ ਦੀ ਰਾਖੀ ਰੱਖਣੀ। ਸ਼ੇਰ ਇੱਕ ਜਾਨਵਰ ਹੈ, ਮਨੁੱਖ ਮਨੁੱਖ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਅੱਜ ਦੇ ਯੁੱਗ ਵਿੱਚ ਪਿਤਾ ਦੀ ਗੱਲ ਪੁੱਤਰ ਮੰਨਣ ਨੂੰ ਤਿਆਰ ਨਹੀਂ ਹੈ, ਭਰਾ ਦੀ ਗੱਲ ਭਰਾ ਨਹੀਂ ਮੰਨਦਾ, ਪਤੀ ਪਤਨੀ ਦਾ ਟਕਰਾਅ ਹੈ ਗੱਲ ਮੰਨਣ ਵਿੱਚ। ਉੱਥੇ ਇਸ ਦੁਨੀਆਂ ਵਿੱਚ ਐਸੇ ਮਹਾਂਪੁਰਸ਼ ਹੋ ਗਏ ਜਿਹੜੇ ਬੇਜ਼ਬਾਨ ਪਸ਼ੂਆਂ ਨੂੰ ਆਪਣੇ ਮਨ ਦੇ ਸੰਕਲਪ ਨਾਲ ਤੋਰ ਲੈਣ। ਸ਼ੇਰ ਵਰਗੇ ਉਹ ਜਾਨਵਰ ਮਾਰ ਖੋਰੇ ਜਿਹੜੇ ਇੱਕ ਮਹਾਂਪੁਰਸ਼ ਦੀਆਂ ਬੱਕਰੀਆਂ ਚਾਰਨ। ਕੱਲ੍ਹ ਨਰਾਇਣ ਦਾਸ ਜੀ ਦੀ ਗੱਲ ਸੁਣੀ ਸੀ ਨਾ ਆਪ ਜੀ ਨੇ, ਵੀ ਮਹਾਂਪੁਰਸ਼ਾਂ ਨੇ ਉਹ ਬੈਲ ਗੱਡੀ ਨੂੰ, ਬੈਲ ਨੱਠ ਗਿਆ ਅਤੇ ਬੈਲ ਗੱਡੀ ਨੂੰ ਸ਼ੇਰ ਜੋੜ ਲਿਆ, ਉਹ ਲੈ ਕੇ ਆਇਆ ਲੱਕੜੀਆਂ। ਸਾਰੀ ਸਾਖੀ ਸੁਣੀ ਗੱਲ ਆਪ ਜੀ ਨੇ। ਸ਼ਕਤੀ ਹੈ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਫਿਰ ਜਿਹੜੀ ਰਸਨਾ 'ਤੇ ਪਰਮੇਸ਼ੁਰ ਰਹਿੰਦਾ, ਰੱਬ ਦੇ ਵੀ ਸਾਰੀਆਂ ਸ਼ਕਤੀਆਂ ਨੇ। ਭਗਤ ਮੁਖੈ ਅਤੇ ਬੋਲਦੇ, ਸੇ ਬਚਨ ਹੋ ਬੰਦੇ, ਪੂਰੇ ਹੋ ਜਾਂਦੇ। ਜੋ ਮਹਾਂਪੁਰਸ਼ ਬਚਨ ਕਹਿਣ ਉਹ ਪੂਰਾ ਹੋ ਜਾਂਦਾ, ਕਿਉਂਕਿ ਰਸਨਾ 'ਤੇ ਪਰਮੇਸ਼ੁਰ ਜੀ ਰਹਿ ਰਿਹਾ। ਇੱਕ ਉਦਾਸ ਸੀ, ਭੇਖਦੇ ਸੰਤ ਰਹਿੰਦੇ ਸੀ ਸਾਡੇ ਨਗਰ ਦੇ ਬਾਹਰ ਬਾਹਰ। ਉਹਨਾਂ ਨੂੰ ਝੇਰੇ ਵਾਲੇ ਸੰਤ ਕਹਿੰਦੇ ਸੀ, ਨਾਂ ਦਾ ਮੈਨੂੰ ਵੀ ਨਹੀਂ ਪਤਾ, ਸ਼ਾਇਦ ਉਹਨਾਂ ਨੇ ਆਪਣਾ ਨਾਂ ਦੱਸਿਆ ਹੀ ਨਾ ਹੋਵੇ। ਵੱਡੇ ਭਰਾਤਾ ਪਹਿਲਵਾਨ ਜਿਹੜੇ ਪੂਰੇ ਸੰਸਾਰ ਵਿੱਚ ਮਸ਼ਹੂਰ ਹੋਏ, ਦਾਰਾ ਸਿੰਘ ਦੇ ਕੋਲ ਰਿਹਾ ਕਰਦੇ ਸੀ, ਰੰਧਾਵਾ ਰੰਧਾਵਾ ਕਰਕੇ ਉਹਨਾਂ ਦੀ ਮਸ਼ਹੂਰੀ ਸੀ, ਗੁਰਦਿਆਲ ਸਿੰਘ ਕਰਕੇ ਮਸ਼ਹੂਰੀ ਨਹੀਂ ਸੀ, ਗੋਦ ਦੇ ਨਾਂ 'ਤੇ ਪ੍ਰਸਿੱਧ ਸੀ। ਔਰ ਦਾਰਾ ਸਿੰਘ ਦੇ ਭਰਾ ਲੋਕਾਂ ਨੂੰ ਇਹੀ ਜ਼ਿਆਦਾ ਪ੍ਰਸਿੱਧੀ ਸੀ, ਭਰਾ ਏ ਰੰਧਾਵਾ, ਉਹ ਗੋਤ ਇੱਕ ਹੋਣ ਕਰਕੇ ਐਸਾ ਹੀ ਸੀ। ਦਾਰਾ ਸਿੰਘ ਬਹੁਤ ਪਿਆਰ ਕਰਦਾ ਸੀ, ਉਹ ਕਹਿੰਦਾ ਸੀ ਵੀ ਪਹਿਲਵਾਨਾਂ ਦੇ ਵਿੱਚ ਰੰਧਾਵਾ ਸਾਧ ਪਹਿਲਵਾਨ ਹੈ, ਐਂ ਕਹਿੰਦਾ ਹੁੰਦਾ ਸੀ ਦਾਰਾ। ਸੋ ਉਹ ਮਹਾਂਪੁਰਸ਼ ਝੇਰੇ ਵਾਲੇ, ਉਹਨਾਂ ਦੇ ਕੋਲ ਪਹਿਲਵਾਨ ਸਾਡੇ ਕਦੇ ਕਦੇ ਜਾਂਦਾ ਹੁੰਦਾ ਸੀ। ਉਹਨਾਂ ਦੇ ਵੱਡਾ ਬੇਟਾ ਹੋਇਆ, ਕਿਉਂਕਿ ਜਦੋਂ ਭਾਈ ਸਾਹਿਬ ਦਾ ਵਿਆਹ ਹੋਇਆ ਮੈਂ ਤਾਂ 3 ਵਰਿਆਂ ਦਾ ਸੀ, ਉਹਨਾਂ ਦੇ ਘਰੋਂ ਬੀਬੀ ਮੈਨੂੰ ਤਾਂ ਗੋਦੀ ਚੱਕ ਕੇ ਖੜਾਉਂਦੀ ਰਹੀ ਹੈ, ਜਿਵੇਂ ਆਪਣਾ ਪੁੱਤ ਖੜਾਇਆ ਮੈਨੂੰ ਵੀ ਐਂ ਖੜਾਇਆ। ਔਰ ਮੈਂ ਉਹਨਾਂ ਦੇ ਮਰਨ ਤੱਕ ਆਪਣਾ ਨਿਯਮ ਰੱਖਿਆ ਵੀ ਅਗਿਆਨਪਣੇ 'ਚ ਬਚਪਨ ਤਾਂ ਉਹਨਾਂ ਨੂੰ ਭਰਜਾਈ ਸ਼ਬਦ ਵਰਤਿਆ ਹੋਊਗਾ, ਜਦੋਂ ਸੋਝੀ ਆ ਗਈ ਫਿਰ ਮਾਂ ਹੀ ਕਹਿੰਦਾ ਸੀ ਮੈਂ ਉਹਨੂੰ। ਜਿਵੇਂ ਮੈਂ ਆਪਣੀ ਮਾਂ ਦੇ ਪੈਰੀਂ ਹੱਥ ਲਾਉਂਦਾ ਸੀ ਉਹਨਾਂ ਦੇ ਵੀ ਓਕਣੇ ਲਾਉਂਦਾ ਸੀ। ਉਹ ਜਦ ਤੋਂ ਅੰਮ੍ਰਿਤ ਛਕ ਲਿਆ ਸੀ ਇਹ ਕਹਿਣ ਲੱਗ ਗਏ ਸੀ ਵੀ ਤੁਸੀਂ ਉਹ ਐਸਾ ਨਾ ਕਰਿਆ ਕਰੋ, ਤੁਸੀਂ ਸੰਤ ਹੋ, ਮੈਂ ਕਿਹਾ ਤੁਹਾਡਾ ਤਾਂ ਬੱਚਾ, ਲੋਕ ਕਹੀ ਜਾਣ ਜੋ ਮਰਜ਼ੀ। ਉਹ ਜਿਹੜਾ ਵੱਡਾ ਬੇਟਾ ਹੋਇਆ, ਭਤੀਜਾ ਮੇਰਾ ਅਮਰੀਕ ਸਿੰਘ, ਉਹ ਐਸਾ ਬਿਮਾਰ ਹੋਇਆ ਵੀ ਬੱਚੇ ਦੀ ਬਚਣ ਦੀ ਆਸ ਨਾ ਰਹੀ। ਅੱਧੀ ਰਾਤ ਦਾ ਸਮਾਂ ਜਦੋਂ ਦੇਖਿਆ ਵੀ ਬੱਚੇ ਦੇ ਪ੍ਰਾਣ ਨਿਕਲਣ ਵਾਲੇ ਨੇ, ਅਤੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ, ਉਹ ਮਹਾਂਪੁਰਸ਼ਾਂ ਦੇ ਕੋਲੋਂ ਬਖਸ਼ਿਸ਼ ਤਰੀਕੇ ਨਾਲ ਕਰਾ ਲੈਂਦੇ। ਸਾਧੂ ਛੇਤੀ ਇੱਕ ਨਹੀਂ ਬਖਸ਼ਿਸ਼ ਕਰਦਾ, ਤਰੀਕਾ ਹੁੰਦਾ, ਸ਼ਰਧਾ ਹੋਵੇ ਅਤੇ ਸ਼ਬਦਾਂ ਦਾ ਤਰੀਕਾ ਹੋਵੇ। ਅਤੇ ਅੱਧੀ ਰਾਤ, ਹੁਣ ਮਹਾਂਪੁਰਸ਼ ਤਾਂ ਸਾਰੀ ਰਾਤ ਪਾਈ, ਕਦੇ ਉਹ ਤਾਂ ਸੁੱਤੇ ਮਿਲੇ ਹੀ ਨਹੀਂ ਸੀ ਕਿਸੇ ਨੂੰ। ਭਿੰਨੀ ਰੈਨੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਖੜਕਾ ਪੈਰ ਦਾ ਸੁਣਦੀ ਸਾਰ ਮਹਾਂਪੁਰਸ਼ ਬੋਲੇ, ਭਾਈ ਕੌਣ ਹੈ? ਅੱਗੋਂ ਭਾਈ ਸਾਹਿਬ ਕਹਿੰਦੇ, ਜੀ ਮੈਂ ਪਹਿਲਵਾਨ ਹਾਂ। ਕਹਿੰਦੇ, ਮੱਲ ਤੂੰ ਇਹ ਵੇਲੇ ਕਿੱਥੇ ਆ ਗਿਆ? ਅੱਧੀ ਰਾਤ ਹੈ, ਲੋਕ ਸੁੱਤੇ ਪਏ ਨੇ, ਤੂੰ ਕਿਉਂ ਆ ਗਿਆ? ਕਹਿੰਦੇ, ਜੀ ਇਸ ਕਰਕੇ ਬਾਬਾ ਜੀ ਆਇਆ ਵੀ ਬੱਚਾ ਇਸ ਵੇਲੇ ਮਰ ਰਿਹਾ, ਵੀ ਬਾਪ ਨੂੰ ਅੱਖਾਂ ਨਾਲ ਦੇਖਣਾ ਔਖਾ ਹੈ, ਵੀ ਮਰ ਤਾਂ ਇਹਨੇ ਜਾਣੇ ਆ, ਵੀ ਉਨ੍ਹਾਂ ਚਿਰ ਮੈਂ ਤੁਹਾਡੇ ਕੋਲ ਟਾਈਮ ਲੰਘਾ ਲੈਂਦਾ, ਵੀ ਚਲੋ ਜਦੋਂ ਮਰ ਜੂਗਾ, ਮਰਨਾ ਤਾਂ ਹੈ ਹੀ ਇਹਨੇ। ਐਂ ਨਹੀਂ ਕਿਹਾ ਵੀ ਤੁਸੀਂ ਕਿਰਪਾ ਕਰ ਦਿਉ, ਦੇਖੋ ਗਿਆ ਤਾਂ ਇਸੇ ਭਾਵਨਾ ਨੂੰ ਸੀ ਉੱਥੇ। ਪਰ ਕਹਿੰਦੇ, ਜੀ ਮੈਂ ਇਹ ਔਖਾ ਮੌਕਾ ਤੁਹਾਡੇ ਚਰਨਾਂ 'ਚ ਬਹਿ ਕੇ ਲੰਘਾਉਣਾ ਚਾਹੁੰਦਾ, ਵੀ ਚਲੋ ਬੱਚੇ ਦੇ ਪ੍ਰਾਣ ਨਿਕਲਾਂ। ਕਹਿੰਦੇ, ਹੈ ਇਹ ਕਿਵੇਂ ਹੋ ਗਿਆ? ਕਹਿੰਦੇ, ਅੱਛਾ ਉਸੇ ਵੇਲੇ ਸਾਧ ਸਿੰਘ ਜੁੜੀ ਹੋਈ ਆਤਮਾ ਸੀ, ਬਹਾਨਾ ਕੀ ਬਣਾਇਆ, ਪਹਿਲਾਂ ਸੱਜੀ ਨਾਸ ਬੰਦ ਕਰ ਲਿਆ ਹੈ, ਉੱਪਰ ਨੂੰ ਸਾਹ ਖਿੱਚਿਆ, ਫਿਰ ਇੱਧਰਲੀ ਨਾਸ ਬੰਦ ਕਰ ਲਈ, ਉੱਪਰ ਨੂੰ ਸਾਹ ਖਿੱਚਿਆ। ਕਹਿੰਦੇ, ਉਹ ਮੱਲ, ਕਹਿੰਦੇ ਤੇਰੇ ਤਾਂ ਮੁੰਡੇ ਨੂੰ ਬਾਏ ਹੋਈ ਵੀ ਹੈ। ਦੇਖੋ ਮਹਾਂਪੁਰਸ਼ਾਂ ਦੇ ਆਪਣੇ ਆਪਣੇ ਤਰੀਕੇ, ਉਹਨੂੰ ਤਾਂ ਬਾਏ ਹੋਈ ਵੀ ਹੈ, ਤੂੰ ਕਹਿੰਦਾ ਮਰਦਾ, ਮਰਨਾ ਮੁਰਨ ਵਾਲੀ ਨਹੀਂ ਕੋਈ ਗੱਲ ਹੈ। ਕਹਿੰਦੇ, ਆਹ ਸੁਖਦਰਸ਼ਨ ਲੈ ਜਾ, ਇੱਥੋਂ ਬੂਟੀ ਹੁੰਦੀ ਆ, ਕਹਿੰਦੇ ਇਹਨੂੰ ਨਿਚੋੜ ਕੇ, ਕਹਿੰਦੇ ਕੰਨ 'ਚ ਪਾ ਦੇ ਥੋੜ੍ਹਾ ਜਿਹਾ, ਨਾਸਾਂ 'ਚ ਪਾ ਦੀ, ਲੈ ਉਹਦੀ ਬੈ ਹਟ ਜੂਗੀ, ਕਹਿੰਦੇ ਠੀਕ ਹੋ ਜੂਗਾ। ਉੱਥੋਂ ਚੱਲੇ, ਗਿਆ ਤਾਂ ਇਹੀ ਕੰਮ ਸੀ, ਪਹਿਲਵਾਨ ਵੀ ਦੱਸਿਆ ਕਰੇ, ਕਹਿੰਦੇ ਵੀ ਗਿਆ ਤਾਂ ਮੈਂ ਇਸੇ ਭਾਵਨਾ ਨੂੰ ਸੀ, ਤਰੀਕੇ ਨਾਲ ਕਿਹਾ। ਉਹ ਸੁਖਦਰਸ਼ਨ ਉੱਥੋਂ ਲਿਆ, ਰਸਤੇ ਦੇ ਵਿੱਚ ਸਾਧ ਸਿੰਘ ਜੀ ਆਉਂਦਾ, ਕਾਹਲੀ ਕਾਹਲੀ ਵੀ ਮਹਾਂਪੁਰਸ਼ਾਂ ਦਾ, ਕਿਉਂਕਿ ਸਾਰਾ ਇਲਾਕਾ ਸਭ ਨੂੰ ਪਤਾ ਸੀ ਵੀ ਜੋ ਬਚਨ ਕਹਿ ਦੇਣ ਉਹ ਅਮੋਘ ਹੀ ਹੈ, ਰਾਮ ਚੰਦਰ ਭਗਵਾਨ ਦੇ ਬਾਣੀ ਨੇ, ਰਸਨਾ 'ਤੇ ਵਾਹਿਗੁਰੂ ਰਹਿੰਦਾ। ਉਹ ਜਦੋਂ ਘਰ ਵੜਿਆ, ਆਉਣ ਸਾਰ ਪੁੱਛਦਾ ਬੀਬੀ ਹੋਰਾਂ ਨੂੰ, ਕਿਵੇਂ ਹੈ ਬੱਚਾ? ਕਹਿੰਦੀ, ਬੱਚਾ ਤਾਂ ਬਿਲਕੁਲ ਠੀਕ ਹੋ ਗਿਆ, ਕਹਿੰਦੀ ਤਾਂ ਦੁੱਧ ਚੁੰਘ ਰਿਹਾ। ਸੁਖਦਰਸ਼ਨ ਵੀ ਅਜੇ ਕੋਲ ਹੀ ਹੈ, ਅਜੇ ਤਾਂ ਕੰਨਾਂ ਦੇ 'ਚ ਪਾਇਆ ਵੀ ਨਹੀਂ, ਉਦੋਂ ਪਹਿਲਾਂ ਹੀ ਠੀਕ ਹੋ ਗਿਆ। ਐਡੀ ਛੇਤੀ ਕੋਈ ਦਵਾਈ ਅਸਰ ਨਹੀਂ ਕਰਦੀ ਜਿੰਨੀ ਛੇਤੀ ਵਚਨ ਅਸਰ ਕਰ ਗਿਆ। ਕਿਉਂ? ਪਰਮਾਤਮਾ ਦੇ ਨਾਮ ਦੀ ਸ਼ਕਤੀ ਰਸਨਾ 'ਤੇ ਪ੍ਰਗਟ ਹੋਈ ਦੀ ਹੈ। ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਹੋਬੰਦੇ, ਉਹ ਪੂਰੇ ਹੋ ਜਾਂਦੇ ਨੇ ਜੋ ਕਹਿੰਦੇ ਆ। ਜਿਹੜੇ ਤਾਂ ਨਾਸਤਕ ਨੂੰ ਤਾਂ ਭਾਈ ਲਾਭ ਨਹੀਂ ਲੈ ਸਕਦੇ, ਜਿਹੜੇ ਹੈਗੇ ਆਸਤਕ, ਜਿਵੇਂ ਹੁਣ ਪਹਿਲਵਾਨ ਨੇ ਸਾਡੇ ਲਾਭ ਲੈ ਲਿਆ, ਉੱਥੇ ਸਾਡੇ ਨਾਲ ਦਾ ਪਿੰਡ ਇੱਕ ਬਲਾੜਾ ਪਿੰਡ ਹੈ, ਉਹਦੇ 'ਚ ਵੀ ਰੰਧਾਵੇ ਗੋਦ ਦੇ ਬਹੁਤ ਸਾਰੇ ਰਹਿੰਦੇ ਆ ਜ਼ਿਮੀਂਦਾਰ। ਪਰ ਉਹ ਦੋ ਤਰ੍ਹਾਂ ਦੀ ਸੰਤਾਨ ਸੁਣੀਆਂ ਮੈਂ ਆਪਣੇ ਕੰਨਾਂ ਨਾਲ, ਕਹਿੰਦੇ ਵੀ ਜਿਹੜੇ ਸਾਡੇ ਬਜ਼ੁਰਗ ਸੀ ਇਹਨਾਂ ਦੋਨਾਂ ਨਗਰਾਂ 'ਚ, ਇੱਕ ਤਾਂ ਬਾਬੇ ਬੁੱਢੇ ਸਾਹਿਬ ਦੀ ਵੰਸ਼ ਦੇ ਵਿੱਚੋਂ ਆ ਕੇ ਇੱਥੇ ਬਜ਼ੁਰਗ ਵਸੇ ਸੀ, ਅਤੇ ਇੱਕ ਅਜਿੱਤੇ ਰੰਧਾਵੇ ਦੀ ਵੰਸ਼ ਤੋਂ ਵਸੇ ਸੀ। ਜਿਹੜੇ ਬਲਾੜੇ ਵਾਲੇ ਅਜਿੱਤੇ ਰੰਧਾਵੇ ਦੀ ਵੰਸ਼ ਤੋਂ ਹੈ, ਜਿਹੜੇ ਸਾਡੇ ਨਗਰ ਵਾਲੇ ਬਾਬੇ ਬੁੱਢੇ ਸਾਹਿਬ ਦੀ ਵੰਸ਼ 'ਚੋਂ ਹੈ। ਅਤੇ ਉਹ ਬਲਾੜੇ ਦਾ ਇੱਕ ਗੁਰਮੁਖੇ ਕਹੀਏ, ਉਹਨੂੰ ਹੋਰ ਕੀ ਕਹੀਏ, ਤਾਜ਼ਾ ਹੀ ਅੰਮ੍ਰਿਤ ਛਕਿਆ ਸੀ ਅਜੇ, ਜਿਨ੍ਹਾਂ ਦਾ ਅਜੇ ਥੋੜ੍ਹੇ ਸਮੇਂ ਦਾ ਅੰਮ੍ਰਿਤ ਛਕਿਆ ਹੁੰਦਾ। ਇਹ ਬਹੁਤ ਜ਼ਿਆਦਾ ਫਿਰ ਜਿਹੜੇ ਪੁਰਾਣੇ ਗੁਰਸਿੱਖ ਨੇ ਉਹਨਾਂ ਦੇ ਦੂ ਦੂ ਕਰਕੇ ਚੜ੍ਹਦੇ ਹੁੰਦੇ ਆ ਇਹ, ਅਤੇ ਤਾਜ਼ਾ ਮੁਸਲਮਾਨ ਬਣਿਆ ਵਾ, ਨਵਾਜ਼ ਵੀ ਵਾਲੀ ਪੜ੍ਹਦਾ ਹੁੰਦਾ। ਉਹ ਨਿਹੰਗ ਸਿੰਘ ਸੱਜ ਗਿਆ ਕਿਤੇ ਫਤਿਹਗੜ੍ਹ ਸਾਹਿਬ, ਸਾਲ ਬਾਅਦ ਨਿਹੰਗਾਂ ਦਾ ਦਲ ਉੱਥੇ ਆਉਂਦਾ, ਬੁੱਢੇ ਦਲ ਦਾ, ਨਾਲੇ ਤਾਂ ਲੈ ਰਿਹਾ ਲਾਇਸੈਂਸ ਬਰਛੇ ਦਾ। ਉਸ ਵੇਲੇ ਇਹ ਬੜੀ ਚਰਚਾ ਸੀ ਵੀ ਗੱਡੀ ਦਾ ਟਿਕਟ ਨਹੀਂ ਲੱਗਦਾ ਨਿਹੰਗਾਂ ਦਾ, ਜਿੱਧਰ ਨੂੰ ਮਰਜ਼ੀ ਚਲੇ ਜਾਓ। ਉਹਨੇ ਲਾਇਸੈਂਸ ਲੈ ਲਿਆ, ਬਰਛਾ ਲੈ ਲਿਆ, ਅਤੇ ਉਹਨਾਂ ਹੀ ਦਿਨਾਂ 'ਚ ਸਾਡੇ ਨਗਰ ਦੇ ਵਿੱਚ ਇੱਕ ਬਿਮਾਰੀ ਪੈ ਗਈ ਪਸ਼ੂਆਂ ਨੂੰ। ਮੇਰੇ ਬਚਪਨ ਦੇ ਵਿੱਚ ਮੇਰੀ ਸਿਮਰਤ ਤੋਂ ਪਹਿਲਾਂ ਦੀ ਬਾਤ ਹੈ ਇਹ, ਮੈਂ ਬਜ਼ੁਰਗਾਂ ਤੋਂ ਸੁਣੀ ਆ ਇਹ ਬਾਤ ਜਿਹੜੀ ਆਪ ਜੀ ਨੂੰ ਦੱਸ ਰਿਹਾ। ਬਿਮਾਰੀ ਪੈ ਗਈ, ਸਾਰੇ ਪਸ਼ੂ ਬਿਮਾਰ ਹੋ ਗਏ, ਸਾਰੇ ਪਿੰਡ ਦੇ ਲੋਕ ਚਿੰਤਤ ਹੋਏ, ਕਹਿੰਦੇ ਵੀ ਕੀ ਕਰੀਏ। ਉਹ ਕਹਿੰਦੇ ਝੇਰੇ ਵਾਲੇ ਸੰਤਾਂ ਕੋਲ ਚੱਲੋ, ਉਹਨਾਂ ਨੂੰ ਕਹੋ ਵੀ ਬਾਬਾ ਜੀ ਟੂਣਾ ਕਰ ਦਿਓ। ਲੋਕ ਟੂਣਿਆਂ 'ਚ ਬੜਾ ਵਿਸ਼ਵਾਸ ਰੱਖਦੇ ਸੀ। ਉਹ ਸਾਧੂ ਸੀ ਗੁਰੂ ਨਾਨਕ ਦਾ ਪਿਆਰਾ, ਜਿਹੜੇ ਗੁਰੂ ਨਾਨਕ ਦੇ ਪਿਆਰੇ ਨੇ ਉਹ ਕਾਹਨੂੰ ਟੂਣੇ ਟੰਮ ਵਾਲੇ ਚੱਕਰਾਂ 'ਚ ਪੈਂਦੇ ਨੇ। ਜਾ ਕੇ ਚਲੇ ਗਏ, ਕਹਿੰਦੇ ਭਾਈ ਕਿਵੇਂ ਆਏ ਹੋ, ਬਾਹਲੀ ਦੇਰ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ, ਬਸ ਉਹ ਤਾਂ 2 ਮਿੰਟਾਂ ਦੀ ਗੱਲ ਸਮਾਪਤ, ਕਹਿੰਦੇ ਤੁਰ ਜਾ, ਮੈਨੂੰ ਆਪਣਾ ਕੰਮ ਕਰਦੇ, ਘਰ ਬਾਰ ਛੱਡਿਆ, ਗੱਲਾਂ ਕਰਨ ਵਾਸਤੇ ਨਹੀਂ ਛੱਡਿਆ। ਸਵਾਸ ਮੁੱਕਦੇ ਜਾ ਰਹੇ ਨੇ, ਆਪਣਾ ਕੰਮ ਕਰਨ ਦੇ, ਤੂੰ ਆਪਣਾ ਕੰਮ ਕਰ, ਜੇ ਰੱਬ ਦੀ ਗੱਲ ਕਰਨ ਵਾਲਾ ਕੋਈ ਫਿਰ ਬੈਠਾ ਰਹੇ ਚਾਹੇ 2 ਘੰਟੇ। ਕਹਿੰਦੇ ਹਾਂ ਭਾਈ ਕਿਵੇਂ ਆਏ ਹੋ। 12 ਸਾਲ ਉਹਨਾਂ ਨੇ ਗਊਆਂ ਚਾਰੀਆਂ, ਸਾਧ ਸਿੰਘ ਜੀ ਡੰਡਾ ਨਹੀਂ ਚੁੱਕਿਆ, ਕੱਪੜੇ ਨਾਲ ਗਊਆਂ ਚਾਰੀਆਂ 12 ਸਾਲ। ਬੜੀ ਕਰਨੀ ਵਾਲਾ ਸਾਧੂ ਸੀ। ਕਹਿੰਦੇ ਭਾਈ ਕਿਵੇਂ ਆਏ ਹੋ। ਕਹਿੰਦੇ ਜੀ ਬਿਮਾਰੀ ਪੈ ਗਈ ਨਗਰ ਵਿੱਚ, ਪਸ਼ੂ ਸਾਰਿਆਂ ਦੇ ਵਾਢਾ ਤਰ ਕੇ ਬਿਮਾਰ ਹੈ। ਕਹਿੰਦੇ ਵੀ ਮੈਂ ਕੀ ਕਰਾਂ, ਕੋਈ ਇਲਾਜ ਕਰਾ ਲਓ। ਕਹਿੰਦੇ ਜੀ ਇਲਾਜ ਕਰਾਉਣ ਤਾਂ ਆਏ ਹਾਂ, ਵੀ ਤੁਸੀਂ ਕੋਈ ਟੂਣਾ ਟਾਣਾ ਕਰਦੇ ਹੋ, ਜਿਹੜੇ ਬਜ਼ੁਰਗ ਸੀ ਉਸ ਤਰ੍ਹਾਂ ਟੂਣਿਆਂ 'ਤੇ ਵਿਸ਼ਵਾਸ ਕਰਨ ਵਾਲੇ। ਕਹਿੰਦੇ ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹਨਾਂ ਨੂੰ ਟੂਣੇ 'ਤੇ ਵਿਸ਼ਵਾਸ ਹੈ, ਜੇ ਮੈਂ ਉਸ ਤਰ੍ਹਾਂ ਗੱਲ ਕਰੀ ਇਹਨਾਂ ਨੇ ਲੋਟ ਨਹੀਂ ਆਉਣਾ। ਕਹਿੰਦੇ ਭਾਈ ਕਰ ਦੂੰਗਾ ਮੈਂ ਟੂਣਾ, ਟੂਣਾ ਜ਼ਿੰਦਗੀ 'ਚ ਨਾ ਕਦੇ ਕਰਦੇ ਸੀ, ਨਾ ਟੂਣੇ ਵਾਲੇ ਦੇ ਨੇੜੇ ਜਾਂਦੇ ਸੀ। ਕਹਿੰਦੇ ਮੈਂ ਕਰ ਦੂੰ ਟੂਣਾ, ਪਰ ਇਹ ਗੱਲ ਆ ਵੀ ਟੂਣਾ ਤੁਹਾਨੂੰ ਵੀ ਨਿਭਾਉਣਾ ਪਊਗਾ ਫਿਰ। ਕਹਿੰਦੇ ਜੀ ਦੱਸੋ। ਕਹਿੰਦੇ ਮੈਂ ਇੱਕ ਲੀਕ ਖਿੱਚ ਦੇਣੀ ਹੈ, ਉਹ ਲੀਕ ਦੇ ਉੱਤੇ ਨੂੰ ਜਿਹੜਾ ਪਸ਼ੂ ਟੱਪ ਗਿਆ ਵੀ ਉਹ ਠੀਕ ਹੋ ਜਾਊ, ਪਰ ਇੱਕ ਨਿਜ ਮੈਂ ਬੈਠ ਕੇ ਉੱਤੇ ਗੁਰੂ ਨਾਨਕ ਦੀ ਬਾਣੀ ਪੜੂੰਗਾ, ਜਾਪ ਕਰੂੰਗਾ। ਪਿੰਡ ਦੇ ਵਿੱਚੋਂ ਜਿਹੜਾ ਵੀ ਆਪਣੇ ਪਸ਼ੂ ਖੋਲ੍ਹ ਕੇ ਲੈ ਕੇ ਆਵੇ, ਹੋਕਰਾ ਨਾ ਦੇਵੇ, ਹੂੰ ਦੀ ਆਵਾਜ਼ ਨਾ ਦੇਵੇ, ਮੱਝ ਨੂੰ ਚੱਲ ਨਾ ਕਹੇ, ਡੰਡਾ ਨਾ ਮਾਰੇ, ਬਈ ਸਤਨਾਮ ਸਤਨਾਮ ਕਹਿੰਦਾ ਆਵੇ ਜਿਹੜਾ ਵੀ ਆਵੇ। ਲੈ ਜਿਹਨਾਂ ਨੇ ਜ਼ਿੰਦਗੀ ਭਰ ਕਹਿੰਦੇ ਪੁਸ਼ਤ ਦਰ ਪੁਸ਼ਤ ਸਤਨਾਮ ਨਹੀਂ ਕਿਹਾ, ਦੁੱਖ ਲੱਗ ਗਏ ਤਾਂ ਆਰਾਮ ਕਰੋ, ਵੀ ਸਤਨਾਮ ਸਤਨਾਮ ਕਹਿੰਦੇ ਆਉਂਦੇ ਸੀ ਮੱਝਾਂ ਦੇ ਮਗਰ। ਸੰਤ ਨੇ ਕਿਹਾ ਵੀ ਇਸ ਤਰੀਕੇ ਨਾਲ ਨਾਮ ਜਪਾ ਲਓ, ਮੱਝਾਂ ਠੀਕ ਹੋਣ ਚਾਹੇ ਨਾ ਠੀਕ ਹੋਣ, ਵੀ ਨਾਮ ਤਾਂ ਜਪਾ ਦਿਓ ਪਿੰਡ ਵਾਲਿਆਂ ਨੂੰ। ਹੁਣ ਭਗਤਾਂ ਦੀ ਪੈਜ ਰੱਖਦਾ ਪਰਮਾਤਮਾ, ਗੁਰੂ ਨਾਨਕ ਨੇ ਵੀ ਦੇਖ ਲਿਆ ਵੀ ਇਹ ਨਾਮ ਜਪਾਉਣ ਵਾਸਤੇ ਬੈਠਾ ਹੈ, ਤਾਂ ਜੇ ਪਸ਼ੂ ਨਾ ਠੀਕ ਹੋਏ ਮੇਰੇ ਸੰਤ ਦੀ ਬਦਨਾਮੀ ਹੋ ਜਾਣੀ ਹੈ, ਕਹਿਣਗੇ ਟੂਣੇ ਨੇ ਕੰਮ ਨਹੀਂ ਕਰਿਆ। ਅਤੇ ਉਹ ਜਿਹੜਾ ਵੀ ਆਉਂਦਾ ਸਾਡੇ ਨਗਰ ਦਾ, ਉਹ ਬਿਨਾਂ ਡੰਡਾ ਮਾਰੇ ਲੀਕ ਟਪਾ ਦਿੰਦਾ, ਵਾਪਸ ਮੁੜੇ ਹੁੰਦਾ। ਸਾਰੇ ਨਗਰ ਨੇ ਗਾਂ ਮੱਝਾਂ ਪਸ਼ੂ ਬੱਚੇ ਕਟਰੂ ਸਭ ਲਗਾ ਤੇ ਲੀਕ, ਹੌਲੀ ਹੌਲੀ ਲੰਘਾਈ ਜਾ ਰਿਹਾ। ਇੰਨੇ ਨੂੰ ਉਹ ਨਾਲ ਦੇ ਪਿੰਡ ਦਾ ਜਿਹੜਾ ਵਲਾੜੇ ਪਿੰਡ ਦਾ ਪ੍ਰੇਮੀ, ਉਹ ਅੰਮ੍ਰਿਤ ਛਕ ਕੇ ਲਾਇਸੈਂਸ ਲਿਆ ਸੀ ਜਿਹਨੇ ਬੁੱਢੇ ਦਲ ਦਾ, ਮੋਢੇ 'ਤੇ ਵਰਸ਼ਾ ਚੱਕਿਆ ਹੋਇਆ, ਉਹ ਸਾਡੇ ਪਿੰਡ ਨੂੰ ਇਹ ਰਸਤਾ ਜਾਂਦਾ ਸੀ, ਹੁਣ ਤਾਂ ਸੜਕਾਂ ਬਣ ਗਈਆਂ ਪਰੇ ਨੂੰ, ਇਹ ਕੱਚੇ ਰਸਤੇ ਹੁੰਦੇ ਸੀ। ਸਾਡਾ ਤਾਂ ਨਗਰ ਇਹੋ ਜਿਹੇ ਥਾਂ ਸੀ, ਜੇ ਕੋਈ ਬਿਮਾਰ ਹੋ ਜਾਂਦਾ ਸੀ ਮੰਜੇ 'ਤੇ, ਜਿਵੇਂ ਮਰੇ ਹੋਏ ਨੂੰ ਚੱਕ ਕੇ ਅਰਥੀ ਲਿਜਾਂਦੇ, ਉਹਨੂੰ ਮਰੀਜ਼ ਨੂੰ ਐਂ ਚੱਕ ਕੇ ਲਿਜਾਂਦੇ ਹੁੰਦੇ ਸੀ 8 ਕਿਲੋਮੀਟਰ 'ਤੇ ਡਾਕਟਰ ਕੋਲ, ਰਾਹ ਹੀ ਹੈ ਨਹੀਂ ਸੀ ਕੋਈ। ਫਿਰ ਜਦੋਂ ਸਾਈਕਲਾਂ ਦੀ ਭਰਮਾਰ ਚੱਲੀ, 2 ਕਿਲੋਮੀਟਰ ਸਾਈਕਲ ਸਾਡੇ ਮੋਢਿਆਂ ਦੇ ਉੱਤੇ ਹੁੰਦਾ ਸੀ, 2 ਕਿਲੋਮੀਟਰ 6 ਕਿਲੋਮੀਟਰ ਸਾਈਕਲ ਸਵਾਰੀ ਦਿੰਦਾ ਸੀ, 2 ਕਿਲੋਮੀਟਰ ਸਵਾਰੀ ਉੱਪਰ ਕਰਦਾ ਸੀ ਮੋਢੇ 'ਤੇ, ਰਾਹ ਹੀ ਨਹੀਂ ਸੀ। ਉਹ ਉੱਚੇ ਉੱਚੇ ਬੋਲਦਾ ਹੁੰਦਾ, ਸੰਤਾਂ ਨੇ ਕਿਹਾ ਸੀ ਵੀ ਬਚ ਨਹੀਂ ਕਰਨਾ ਕੋਈ, ਗੱਡੇ 'ਚ ਬੈਠਾ ਉੱਚੇ ਉੱਚੇ ਬੋਲਦਾ ਹੁੰਦਾ। ਅਤੇ ਮਹਾਂਪੁਰਸ਼ਾਂ ਨੇ ਥੋੜ੍ਹਾ ਜਿਹਾ ਐਂ ਕਰਕੇ ਦੇਖਿਆ, ਉਹ ਜਿਹੜੇ ਸੇਵਾਦਾਰ ਸੀ ਭੱਜ ਕੇ ਗਏ ਵੀ ਟੂਣਾ ਤਾਂ ਹੋ ਚੱਲਿਆ ਖਰਾਬ, ਬੋਲਣਾ ਨਹੀਂ ਕਿਸੇ ਨੇ। ਉਹਨੇ ਜਾ ਕੇ ਕਿਹਾ ਸਿੰਘ ਜੀ, ਉਹ ਕਹਿੰਦਾ ਕੀ ਗੱਲ ਹੋ ਗਈ। ਉਹ ਕਹਿੰਦੇ ਸੰਤ ਬੈਠੇ ਆ ਉੱਤੇ, ਮੂਹਰੇ ਪਤਾ ਕੀ ਕਹਿੰਦਾ, ਕਹਿੰਦਾ ਸੰਤ ਦੇ ਮਾਈ ਨਿਕਲੀ ਆ ਵੀ ਛਲ ਪੈਂਦਾ ਮੇਰੇ ਬੋਲੇ ਤੋਂ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਪਿੰਡ ਕੇ ਨੂੰ ਨੱਠਦਾ ਹੁੰਦਾ ਫਿਰ ਉਹ, ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਨੇ ਉਹ ਸਾਧਾਂ ਨਾਲ ਪੰਗੇ ਲੈਂਦਾ ਹੁੰਦਾ ਫਿਰ ਉਹ, ਸਮਝ ਲਓ ਵੀ ਉਹਦੀ ਮਾੜੀ ਕਿਸਮ 'ਤੇ ਆ ਗਿਆ। ਭਾਗਵਾਨ ਸੇਵਾ ਕਰੈ ਹੁਜਤ ਕਰਨ ਪੁਲੀਤ, ਉਹ ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ। ਸੰਤ ਸਤਾਏ ਤੀਨ ਹਾਨ, ਧਰਮ ਅਰਥ ਸੁਖ ਬੰਸ, ਤੀਨੋ ਹੀ ਨੋ ਦੇਖ ਲਓ ਰਾਵਣ ਕੈਰੋ ਕੰਸ। ਇਹ ਇਸ ਤਰ੍ਹਾਂ ਦੀ ਵਿਚਾਰ ਹੈ। ਕਹਿੰਦਾ ਮਾਈ ਨਿਕਲੀ ਹੈ ਸੰਤ ਦੇ, ਕਹਿੰਦਾ ਅਸੀਂ ਖਾਲਸੇ ਹੁੰਦੇ ਹਾਂ, ਇਹ ਸਾਧਾਂ ਸੂਧਾਂ ਨੂੰ ਅਸੀਂ ਨਹੀਂ ਇਹਨਾਂ ਦੇ ਪਖੰਡ ਨੂੰ ਮੰਨਦੇ। ਲਓ ਵੀ ਖਾਲਸਾ ਸੰਤਾਂ ਦੀ ਅਪਮਾਨ ਕਰਨ ਵਾਸਤੇ, ਛੋਈ ਲਾਉਣ ਵਾਸਤੇ ਬਣਿਆ ਕਿ ਸੰਤਾਂ ਦੀ ਰੱਖਿਆ ਕਰਨ ਵਾਸਤੇ, ਗਊਰੀ ਦੀ ਰੱਖਿਆ ਕਰਨ ਵਾਸਤੇ ਸੰਤਾਂ ਗਰੀਬ ਬਣੇ ਨੇ ਭਾਈ। ਸੰਤਾਂ ਨੇ ਵੀ ਦੇਖ ਲਿਆ ਵੀ ਮੂਰਖ ਨਾਲ ਵਾਹਤਾ ਪੈ ਚੱਲਿਆ। ਸਾਧੂ ਦੇ ਕੋਲ ਖਿਮਾ ਦੀ ਢਾਲ ਹੁੰਦੀ ਹੈ, ਉਹਨਾਂ ਨੇ ਦੇਖਿਆ ਵੀ ਮੂਰਖ ਬੰਦਾ ਹੈ, ਪੜ੍ਹ ਅੱਖਰ ਇਹੋ ਬੂਝੀ ਹੈ, ਮੂਰਖ ਹੈ ਨਾਲ ਨਾਲ ਲੂਝੀ ਹੈ, ਮੂਰਖ ਸਿਉਂ ਨਾਲ ਲੂਝ ਪੁਰਾਣੀ, ਮੂਰਖ ਕੇ ਹਮਦਾਸ, ਚਤਰ ਕੇ ਹਮ ਗੁਰੂ ਹੈ ਮੂਰਖ ਕੇ ਹਮਦਾਸ। ਮਹਾਂਪੁਰਸ਼ਾਂ ਨੇ ਉਹ ਪਿੰਡ ਵਾਲਿਆਂ ਨੇ ਫੇਰ ਕਿਹਾ ਨਿਹੰਗ ਸਿੰਘ ਜੀ ਬੇਨਤੀ ਹੈ ਤੁਸੀਂ, ਆਪਾਂ ਦੇਖ ਗਮੰਡ ਮੱਥੇ 'ਤੇ ਹੈ ਵੀ ਤੁਸੀਂ ਕਿਉਂ ਵਿਗਾੜ ਪਾਉਂਦੇ ਹੋ। ਮਹਾਂਪੁਰਸ਼ ਨੇ ਕੋਈ ਵਚਨ ਨਿਕਲ ਗਿਆ, ਕਹਿੰਦਾ ਇਹ ਸਾਧ ਮੈਨੂੰ ਖਾਲਸੇ ਨੂੰ ਵਚਨ ਕਰ ਦੂ, ਇਹ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਵੀ ਸਿੰਘ ਤਾਂ ਹੈਗਾ ਗੁਰੂ ਗੋਬਿੰਦ ਸਿੰਘ ਦਾ, ਜੇ ਪੁੱਠੇ ਕੰਮ ਕਰੇਗਾ ਗੁਰੂ ਗੋਬਿੰਦ ਸਿੰਘ ਟੰਗੂ ਤੈਨੂੰ ਪੁੱਟਾ। ਸਾਧੂਆਂ ਦੀ ਬੇਇੱਜ਼ਤੀ ਕਰਨ ਵਾਸਤੇ ਸਿੰਘ ਵਜੈ, ਪਰ ਦੇਖੋ ਜੀ ਮਾੜੀ ਕਿਸਮ ਦੀ ਜਦੋਂ ਜਾਗਦੀ ਹੈ। ਨਹੀਂ, ਦੋ ਵਾਰੀ ਕਿਹਾ ਹਟਿਆ ਨਹੀਂ। ਸੰਤ ਕਹਿੰਦੇ ਕਹਿੰਦੇ ਭਾਈ ਤੁਸੀਂ ਨਾ ਕੁਛ ਕਹੋ ਇਹਨੂੰ, ਤੁਸੀਂ ਨਾ ਕਹੋ ਕੁਛ। ਅਤੇ ਸੰਤ ਉੱਠ ਕੇ ਖੜ੍ਹੇ ਹੋ ਗਏ, ਸੰਤਾਂ ਨੂੰ ਕਹਿੰਦਾ ਤੂੰ ਕੀ ਕਰੇਗਾ ਸਾਧਾ ਮੇਰਾ। ਸੰਤ ਕਹਿੰਦੇ ਦੇਖ ਅੱਤ ਹੋ ਗਈ, ਅੱਤ ਹੋ ਗਈ ਹੁਣ, ਕਹਿੰਦੇ ਹੁਣ ਤਾਂ ਮੈਨੂੰ ਕਰਨਾ ਪਊਗਾ ਕੁਛ, ਪਰ ਮੈਂ ਤੈਨੂੰ ਪਹਿਲਾਂ ਤੈਨੂੰ ਇਹ ਗੱਲ ਕਹਿਣਾ ਵੀ ਜੇ ਤੇਰੀ ਕਿਸਮਤ ਚੰਗੀ ਹੈ ਤੂੰ ਚਲਿਆ ਜਾ ਆਰਾਮ ਨਾਲ, ਨਾ ਮੇਰੇ ਕੋਲੋਂ ਕੁਛ ਕਰਾ। ਸਾਧ ਸਿੰਘ ਜੀ ਨਹੀਂ ਹਟਿਆ, ਐਸਾ ਮੂਰਖ ਦੇਖਿਆ, ਬਰਛਾ ਜਿਹੜਾ ਨੋਕ ਵਾਲੇ ਪਾਸੇ ਤੋਂ ਫੜ ਕੇ ਨਾ ਸੰਤਾਂ ਦੇ ਸਿਰ 'ਚ ਡੰਡਾ ਮਾਰਨ ਲੱਗਿਆ, ਕਹਿੰਦਾ ਤੇਰੇ ਵਰਗੇ ਸਾਧ ਬੜੇ ਕੁੱਟੇ ਨੇ ਮੈਂ। ਉਹ ਡੰਡਾ ਤਾਂ ਨਹੀਂ ਵੱਜਣ ਦਿੱਤਾ, ਜਿਹੜੇ ਪ੍ਰੇਮੀ ਸੀ ਮੂਹਰੇ ਹੋ ਗਏ। ਸੰਤ ਕਹਿੰਦੇ ਕਹਿੰਦੇ ਉਹ ਜਾ ਤੈਨੂੰ ਹੁਣ ਵੀ ਖਿਮਾ ਕੀਤਾ, ਚਲਿਆ ਜਾ ਅਜੇ ਵੀ। ਕਹਿੰਦਾ ਕਰੇਗਾ ਕੀ, ਕਹਿੰਦਾ ਕਰ ਤਾਂ ਮੈਂ ਬਹੁਤ ਕੁਛ ਲਊ, ਤੂੰ ਨਹੀਂ ਚੱਲਣ ਵਾਲਾ, ਚੱਲ ਜਿੰਨਾ ਕੁ ਚੱਲ ਸਕਦਾ ਉਨਾ ਕੁ ਕਰ ਦਿੰਦੇ ਹਾਂ, ਇਹ ਹੋਈ ਹੋਈ ਬਾਤ ਹੈ ਸਾਡੇ ਨਗਰ ਦੀ ਹੈ, ਜਿੰਨਾ ਕੁ ਚੱਲ ਸਕਦਾ ਉਨਾ ਕਰਦੇ ਹਾਂ, ਜਾ ਓਏ ਤੈਨੂੰ 6 ਮਹੀਨੇ ਦੀ ਕੈਦ ਅਤੇ 500 ਰੁਪਇਆ ਜੁਰਮਾਨਾ। ਜੇ ਮਾਫ ਕਰਨ ਵਾਸਤੇ ਧਰਤੀ 'ਤੇ ਬਰਮਾ ਆ ਗਿਆ ਤਾਂ ਵੀ ਮਾਫ ਨਹੀਂ ਹੋ, ਜਾ ਚਲਾ ਜਾ। ਥੋੜ੍ਹਾ ਜਿਹਾ ਤਾਂ ਹਿਲਿਆ ਨਿਹੰਗ, ਪਰ ਇਹ ਨਹੀਂ ਕਹਿੰਦਾ ਤੇਰੇ ਵਰਗੇ ਬਥੇਰੇ ਭੌਂਕਦੇ ਆ ਸਾਧ, ਕਹਿੰਦਾ ਕਾਵਾਂ ਦੇ ਕਹੇ 'ਤੇ ਢੱਕੇ ਨਹੀਂ ਮਰਦੇ, ਫਿਰ ਵੀ ਜਾਂਦਾ ਜਾਂਦਾ ਇਹ ਕਹਿ ਗਿਆ। ਕਹਿੰਦਾ ਕੋਈ ਨਹੀਂ ਪੁੱਤ ਮੇਰਾ ਯਾਦ ਕਰੇਗਾ ਤੂੰ, ਇਹ ਜਿੰਦੇ ਲਾਤੇ ਹੁਣ, ਚਲੋ ਜੀ ਉਹ ਚਲਿਆ ਗਿਆ ਬੁਲਾੜੇ ਜਾ ਵੜਿਆ। ਥੋੜ੍ਹਾ ਚਿਰ ਲੰਘਿਆ ਅਤੇ ਕਿਤੇ ਪੁਲਿਸ ਦਾ ਛਾਪਾ ਪੈ ਗਿਆ, ਪੁਲਿਸ ਦਾ ਛਾਪਾ ਪਿਆ ਅਤੇ ਉਹਦੀ ਸ਼ਰਾਬ ਫੜੀ ਗਈ। ਸ਼ਰਾਬ ਹਾਲਾਂਕਿ ਪੀਂਦਾ ਨਹੀਂ ਸੀ ਉਹ, ਦੇਖੋ ਇਹ ਵੀ ਬਾਤ ਸੱਚੀ ਹੈ, ਸ਼ਰਾਬ ਨਹੀਂ ਸੀ ਪੀਂਦਾ, ਸ਼ਰਾਬ ਵਾਲੇ ਨੇ ਉਹਦੇ ਖੇਤ 'ਚ ਰੱਖ ਕੇ ਵੀ ਜੇ ਕਿਤੇ ਪੁਲਿਸ ਦਾ ਛਾਪਾ ਪਿਆ ਇਹ ਫੜ ਹੋਜੂ, ਨਹੀਂ ਜਦੋਂ ਤੋੜਾ ਬਣ ਗਿਆ ਇੱਥੋਂ ਚੱਕ ਕੇ ਕੱਢ ਕੁੱਢ ਲਵਾਂਗੇ, ਪਿੰਡਾਂ 'ਚ ਆਮ ਕੱਢ ਲੈਂਦੇ ਸੀ। ਉਹ ਸ਼ਰਾਬ ਫੜੀ ਗਈ ਅਤੇ ਗਵਾਹੀ ਦੇਣ ਵਾਲੇ ਗਵਾਹ ਪੁਲਿਸ ਨੇ ਕਰ ਲਏ, ਜਿਹੜੇ ਪੁਲਿਸ ਦੇ ਟੌਟ ਪਿੰਡਾਂ 'ਚ ਹੁੰਦੇ ਸੀ ਵੀ ਹਾਂ ਸ਼ਰਾਬ ਫੜੀ ਗਈ, ਉਹਦੇ ਹੱਥ ਘੜੀ ਲਾਏ, ਲੈ ਗਏ ਬਸੀ ਜੇਲ੍ਹ ਹੁੰਦੀ ਸੀ ਸਾਡੇ, ਉੱਥੇ ਜਾ ਕੇ ਠੋਕਤਾ ਅੰਦਰ। ਅਤੇ ਫਿਰ ਉਹਦੇ ਜਦੋਂ ਅੰਦਰ ਚਲਿਆ ਗਿਆ ਸੰਤ ਯਾਦ ਆਉਣ ਲੱਗ ਗਏ, ਉਹਨੇ ਕਿਹਾ ਵੀ ਕਿਤੇ 6 ਮਹੀਨੇ ਦੀ ਕੈਦ ਨਾ ਹੋ ਜਾਵੇ, ਮੈਨੂੰ ਵੀ ਫੜਿਆ ਤਾਂ ਗਿਆ ਵੀ ਕਿਤੇ ਗਾਹਾਂ ਵਾਲੀ ਗੱਲ, 500 ਰੁਪਇਆ ਜੁਰਮਾਨਾ 500 ਬਹੁਤ ਹੁੰਦਾ ਸੀ ਉਸ ਵੇਲੇ ਸਾਧ ਸਿੰਘ ਜੀ। ਅਤੇ ਜਿਸ ਵੇਲੇ ਵਕੀਲ ਕੀਤਾ ਅਤੇ ਉੱਧਰ ਸਬੂਤ ਪੇਸ਼ ਹੋਣ ਲੱਗੇ, ਵਕੀਲਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਡਾਕਟਰ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਮਰੀਜ਼ ਮਰੂਗਾ ਨਾ, ਇਸ ਤਰ੍ਹਾਂ ਵਕੀਲਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਹੁਣ ਕੇਸ ਹਾਰਨ 'ਤੇ ਚਲਿਆ ਗਿਆ। ਜਿਹੜੇ ਸਿਆਣੇ ਵਕੀਲ ਉਹਨਾਂ ਨੇ ਕਹਿ ਤਾ, ਕਹਿੰਦੇ ਭਾਈ ਕੋਈ ਹੀਲਾ ਕਰ ਹੁੰਦਾ ਕਰ ਲਓ, ਵੀ ਕੇਸ ਤਾਂ ਤੁਹਾਡਾ ਗਲਤ ਹੋ ਗਿਆ, ਸਬੂਤ ਇੰਨੇ ਪੱਕੇ ਨੇ ਕੈਦ ਹੋ ਜੂਗੀ। ਉਹ ਨਿਹੰਗ ਸਿੰਘ ਕਹਿੰਦਾ ਆਪਣੇ ਘਰਦਿਆਂ ਨੂੰ, ਕਹਿੰਦਾ ਜਾਓ ਉੱਥੇ ਝੇਰੇ ਵਾਲਿਆਂ ਕੋਲ, ਸੰਤਾਂ ਕੋਲ ਜਾਓ, ਕਹਿੰਦੇ ਗਾਲਾਂ ਕੱਢਣ ਨੂੰ ਤੂੰ ਵੀ ਹੁਣ ਜਾਈਏ ਜੁੱਤੀਆਂ ਖਾਣ ਅਸੀਂ ਸੰਤਾਂ ਕੋਲ। ਕਹਿੰਦਾ ਨਹੀਂ ਸੰਤ ਤਾਂ ਦਿਆਲੂਏ ਹੁੰਦੇ ਨਾ, ਆਪਾਂ ਹੀ ਇਹੋ ਜਿਹੇ ਹੁੰਦੇ ਹਾਂ ਵੀ ਜਾਓ ਤੁਸੀਂ ਜਾ ਕੇ ਮਿਹਨਤ ਕਰ ਲਓ। ਉਹਦੇ ਭਰਾ ਭਰੂ ਰਿਸ਼ਤੇਦਾਰ ਗਏ ਉੱਥੇ ਸੰਤਾਂ ਕੋਲ, ਕਹਿੰਦੇ ਆਓ ਭਾਈ ਕਿਵੇਂ ਆਏ ਹੋ, ਕਹਿੰਦੇ ਜੀ ਉਹ ਨਿਹੰਗ ਫਸ ਗਿਆ, ਕਹਿੰਦੇ ਹਾਲ ਤਾਂ ਫਸਿਆ ਹੀ ਹੈ, ਅਜੇ ਤਾਂ ਕੈਦ ਹੋਣੀ ਆ ਉਹਨੂੰ, 6 ਮਹੀਨੇ ਦੀ ਕੈਦ ਹੋਣੀ ਆ ਕਹਿੰਦੇ ਉਹਨੂੰ। ਕਹਿੰਦੇ ਮਹਾਰਾਜ ਜੀ ਅਸੀਂ ਤਾਂ ਮਾਫ਼ ਕਰਾਉਣ ਆਏ ਹਾਂ। ਕਹਿੰਦੇ ਭਾਈ ਇਹ ਤੀਰ ਚੱਲ ਗਿਆ, ਮੁੜ ਕੇ ਹੁਣ ਕਮਾਨ 'ਚ ਨਹੀਂ ਆ ਸਕਦਾ। ਕਹਿੰਦੇ ਸੱਚਾ ਦਾ ਵਚਨ ਇਹ ਆ ਵੀ ਗੁਰੂ ਨਾਨਕ ਰਸਨਾ 'ਤੇ ਬੈਠਾ ਸੀ ਉਸ ਵੇਲੇ। ਕਹਿੰਦੇ ਹੁਣ ਤਾਂ ਬਰਮਾ ਦੇ ਵਸ ਦੀ ਬਾਤ ਬਣੀ ਰਹੀ ਜਿਹੜਾ ਸੰਸਾਰ ਸਾਜਦਾ, ਹੁਣ ਕੈਦ ਹੋਊਗੀ 6 ਮਹੀਨੇ। ਹੁਣ ਉਹਨੂੰ ਕਹਿ ਦਿਓ ਅੱਗੇ ਵਾਸਤੇ ਬੰਦਾ ਬਣਿਆ ਰਹੇ, ਜੁਰਮਾਨਾ ਵੀ 500 ਹੋਊਗਾ। ਫਿਰ ਮੋਹਰ ਲਾਤੀ। ਕਹਿੰਦੇ ਨਿਹੰਗ ਸਿੰਘ ਵੀ ਇਹ ਤਾਂ ਕੰਮ ਪੱਕਾ ਹੋ ਗਿਆ। ਜਿਸ ਵੇਲੇ ਬਹਿਸ ਹੋਈ ਵਕੀਲਾਂ ਦੀ, ਜੱਜ ਕਹਿੰਦਾ ਵੀ ਮੈਂ ਸਿੱਟੇ 'ਤੇ ਪਹੁੰਚਿਆ, ਨਿਹੰਗ ਸਿੰਘ ਮੈਨੂੰ ਨਹੀਂ ਪਤਾ ਵੀ ਤੂੰ ਸੱਚਾ ਹੈ ਜਾਂ ਝੂਠਾ। ਜਿਹੜੀ ਮਿਸਲ ਕਹਿੰਦੀ ਹੈ ਮੈਂ ਤਾਂ ਇਹਦੇ ਮੁਤਾਬਕ ਚੱਲਣਾ, ਮਿਸਲ ਦੇ ਮੁਤਾਬਕ ਸਬੂਤਾਂ ਦੇ ਆਧਾਰ 'ਤੇ ਤੂੰ ਦੋਸ਼ੀ ਹੈ ਔਰ ਮੈਂ ਤੈਨੂੰ ਦੋਸ਼ੀ ਕਰਾਰ ਦਿੰਦਾ, 500 ਰੁਪਇਆ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਕਰਦਾ ਮੈਂ ਤੈਨੂੰ। ਜਦ ਉਹਨੇ ਕਿਹਾ 6 ਮਹੀਨੇ ਦੀ ਕੈਦ ਕਰਦਾ, ਨਿਹੰਗ ਸਿੰਘ ਖੜਾ ਹੀ ਰੋਣ ਲੱਗ ਗਿਆ। ਜੱਜ ਕਹਿੰਦਾ ਮੈਂ ਤਾਂ 20-20 ਸਾਲ ਦੀ ਕੈਦ ਕਰ ਦਿੰਦਾ ਹੁੰਦਾ, 6 ਮਹੀਨੇ ਦੀ ਕੈਦ 'ਤੇ ਰੋਣ ਲੱਗ ਗਿਆ। ਉਹ 20-20 ਸਾਲ ਦੀ ਕੈਦ ਵਾਲੇ ਨਹੀਂ ਰੋਂਦੇ, ਤੈਨੂੰ ਕੀ ਹੋ ਗਿਆ ਚੰਗਾ ਭਲਾ? ਕਹਿੰਦਾ ਜੱਜ ਸਾਹਿਬ ਤੇਰੀ ਕੈਦ ਕਰਕੇ ਨਹੀਂ ਮੈਂ ਰੋਂਦਾ, ਮੈਂ ਰੋਂਦਾ ਆਪਣੇ ਕਰਮਾਂ ਨੂੰ ਵੀ ਇੱਕ ਮਹਾਂਪੁਰਸ਼ ਨੇ ਇਹ ਕੈਦ ਤੂੰ ਨਹੀਂ ਕੀਤੀ, ਤੂੰ ਕੌਣ ਹੈ ਮੈਨੂੰ ਕੈਦ ਕਰਨ ਵਾਲਾ? ਇਹ ਕੈਦ ਤਾਂ ਮੈਨੂੰ ਉਸ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕੀਤੀ ਹੈ ਜਿਹਦੇ ਨਾਲ ਪੰਗਾ ਲੈ ਬੈਠਿਆ ਮੈਂ। ਇਹ ਉਹਨੇ ਕਹਿਤਾ ਸੀ 6 ਮਹੀਨੇ ਦੀ ਕੈਦ, 500 ਰੁਪਇਆ ਜੁਰਮਾਨਾ। ਬਸ ਅੱਜ ਪਤਾ ਲੱਗ ਗਿਆ ਵੀ ਮਹਾਂਪੁਰਸ਼ ਕੀ ਹੁੰਦੇ ਨੇ। ਚਲੋ ਜੀ, 6 ਮਹੀਨੇ ਦੀ ਕੈਦ ਕੱਟੀ। ਮੁੜ ਕੇ ਫਿਰ ਲੋਕਾਂ ਨੂੰ ਸਿੱਖਿਆ ਦਿੰਦਾ ਹੁੰਦਾ ਸੀ, ਕਹਿੰਦਾ ਸੰਤ ਕਿਹਾ ਜੀ ਹੋਵੇ ਜੇ ਸੇਵਾ ਨਹੀਂ ਹੁੰਦੀ ਨਾ, ਕਹਿੰਦਾ ਵੀ ਇਹਨਾਂ ਦੀ ਨਿੰਦਿਆ ਨਹੀਂ ਕਰੀਦੀ, ਇਹਨਾਂ ਦਾ ਅਪਮਾਨ ਨਹੀਂ ਕਰੀਦਾ। ਕਿਉਂ? ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧੂਆਂ ਦੀ ਰਸਨਾ 'ਤੇ ਆ, ਜਿਹੜੇ ਗੁਰਸਿੱਖਾਂ ਦੀ ਰਸਨਾ 'ਤੇ ਆ ਨਾ। ਨਾਨਕ ਜਨ ਕਾ ਦਾਸਨ ਦੱਸਣਾ, ਭਾਗਵਾਨ ਸੇਵਾ ਕਰਦੇ ਆ ਜਿਹੜੇ ਉਜਤਾਂ ਕਰਨ ਵਾਲੇ ਨੇ, ਮਾੜੀ ਕਿਸਮਤ ਵਾਲੇ ਆ। ਜੇ ਸੇਵਾ ਨਹੀਂ ਹੁੰਦੀ ਤਾਂ ਨਿੰਦਿਆ ਤਾਂ ਨਾ ਕਰੋ, ਕਮ ਸੇ ਕਮ ਉਹ ਤੋਂ ਤਾਂ ਬਚ ਗਿਓ। ਸਾਧਕਾ ਨਿੰਦਕ ਐਸੇ ਤਰ੍ਹਾਂ ਸਰ ਪਰ ਜਾਣੋ ਨਰਕ ਹੀ ਪਰ ਹੈ। ਕਈ ਗਿਆਨੀਆਂ ਦਾ ਉਨ੍ਹਾਂ ਚਿਰ ਗਿਆਨ ਇਹ ਅਧੂਰਾ ਮੰਨਿਆ ਜਾਂਦਾ ਜਿੰਨਾ ਚਿਰ ਸੰਤਾਂ ਦੀ ਨਿੰਦਿਆ ਨਾ ਕਰਨ। ਉਨੀ ਦੇਰ ਤੱਕ ਉਹਨਾਂ ਦੀ ਕਵੀਸ਼ਰੀ ਲੋਟ ਨਹੀਂ ਆਉਂਦੀ ਜਿੰਨੀ ਦੇਰ ਤੱਕ ਉਹ ਸੰਤਾਂ ਦਾ ਅਪਮਾਨ ਨਾ ਕਰ ਲੈਣ। ਉਨੀ ਦੇਰ ਤੱਕ ਪ੍ਰਚਾਰਕ ਦੀ ਆਪਣੀ ਯੋਗਤਾ ਹੀ ਪ੍ਰਗਟ ਨਹੀਂ ਹੁੰਦੀ ਜਿੰਨੀ ਦੇਰ ਤੱਕ ਸੰਤਾਂ ਦੇ ਤਵਾ ਨਾਲ ਆ ਲੈਣ। ਮਾੜੀ ਕਿਸਮਤ ਨਹੀਂ ਤਾਂ ਹੋਰ ਕੀ ਹੈ? ਗੁਰਬਾਣੀ ਸਾਰੀ ਸੰਤਾਂ ਦੀ ਮਹਿਮਾ ਨਾਲ ਭਰੀ ਪਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਨਿੰਦਿਆ ਕਰਨ। ਗੁਰਬਾਣੀ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ। ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣ ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਇਹ ਕਿਸ ਤਰ੍ਹਾਂ ਦੇ ਖਾਲਸੇ ਹੋ ਗਏ ਫਿਰ? ਕਿਵੇਂ ਕਹਿੰਦੇ ਵੀ ਅਸੀਂ ਸਿੱਖ ਹਾਂ? ਪਖੰਡ ਦੀ ਨਿੰਦਾ ਕਰੋ, ਸੰਤ ਸ਼ਬਦ ਦਾ ਅਪਮਾਨ ਕਰਨਾ ਇਹ ਬਹੁਤ ਵੱਡੀ ਗਲਤੀ ਹੈ, ਇਹਦੀ ਸਜ਼ਾ ਹੋਏਗੀ। ਗੁਰੂ ਇਹ ਅਪਮਾਨ ਸੰਤ ਸ਼ਬਦ ਦਾ ਨਹੀਂ ਹੋਣ ਦਏਗਾ, ਪਖੰਡ ਦਾ। ਪਖੰਡ ਕਰਨ ਵਾਲੇ ਇਹ ਸ਼ਬਦ ਦੀ ਗਲਤ ਵਰਤੋਂ ਕਰਨ ਵਾਲਿਆਂ ਦੀ ਤੌੜੀ ਲਾਹ ਦਿਓ ਜਿੰਨੀ ਲੈਂਦੀ ਹੈ, ਨਾ ਲੈ ਕੇ ਲਾਹ ਦਿਓ ਭਾਵੇਂ ਵੀ ਫਲਾਣੇ ਨੇ ਆਹ ਚੰਦ ਚਾੜਿਆ। ਪਰ ਵੈਸੇ ਤਾਂ ਦਾਨ ਸੰਬੰਧੀ ਇਹ ਹੈ, ਪੁੰਨ ਕਰਕੇ ਕੋਈ ਆਪਣਾ ਹਿੱਸਾ ਨਹੀਂ ਦਿੰਦਾ, ਪਾਪ ਕਰਕੇ ਉਹਦਾ ਹਿੱਸਾ ਧੱਕੇ 'ਤੇ ਲੈ ਲੈਂਦੇ ਹਾਂ। ਉਹਦੇ ਕੰਨੀਏ ਛੱਡ ਦਿਓ, ਚੰਗਾ ਭਾਈ ਜੋ ਮਰਜ਼ੀ ਕਰ, ਤੂੰ ਕਿਉਂ ਤੇਰੇ ਔਗਣ ਫੋਲਣੇ ਆ? ਦੁਨੀਆਂ 'ਚ ਕਿਹੜਾ ਬੰਦਾ ਹੈ ਜਿਹਦੇ ਪੇਟ ਦੇ 'ਚ ਗੰਦਗੀ ਨਹੀਂ ਹੈਗੀ? ਸਾਰਿਆਂ ਦੇ ਬਿਸ਼ਟਾ ਹੈ, ਚੰਗਾ ਕੋਈ ਵੀ ਨਹੀਂ ਹੈ, ਸਭ ਦੇ ਅੰਦਰ ਗੰਦਗੀ ਹੈ। ਇਸੇ ਤਰ੍ਹਾਂ ਔਗਣਾਂ ਦੀ ਗੰਦਗੀ ਵੀ ਸਾਰਿਆਂ ਦੇ ਅੰਦਰ ਹੀ ਹੈ, ਪਰ ਪਰਦੇ 'ਚ ਹੈ, ਮਹਾਰਾਜ ਨੇ ਪਰਦੇ ਪਾਏ ਹੋਏ ਨੇ। ਇਸ ਕਰਕੇ ਦੂਜੇ ਦੀ ਗੰਦਗੀ ਦਾ ਕੋਈ ਜ਼ਿਆਦਾ ਸਵਾਲ ਆਉਂਦਾ ਵੀ ਉਹ ਫੋਲ ਕੇ ਦੇਖਣੀ ਹੈ? ਆਪਣੀ ਦੇਖ ਲਓ ਅੰਦਰ ਜਿਹੜੇ ਔਗਣ ਪਏ ਨੇ। ਹਮ ਆਪ ਗੁਣ ਭਰੇ ਇੱਕ ਗੁਣ ਨਾਹੀਂ, ਉਦੋਂ ਹੀ ਜ਼ਿੰਦਗੀ ਸੁਧਰਨੀ ਹੈ ਜਦੋਂ ਆਪਣੇ ਔਗਣ ਫੋਲਣ ਲੱਗ ਗਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਦੋ ਜਗ੍ਹਾ ਮਹਾਂਪੁਰਸ਼ਾਂ ਦੇ ਪਰਮੇਸ਼ੁਰ ਦੀ ਕਲਾ ਪ੍ਰਗਟ ਨੇਤਰਾਂ 'ਚ ਸੁਣ ਲਈ ਆਪ ਜੀ ਨੇ। ਨੇਤਰ ਕੀਤੇ ਸ਼ੇਰ ਵੱਲ ਬੱਕਰੀਆਂ ਜਾਣ ਲੱਗ ਗਿਆ, ਇਹ ਸ਼ਕਤੀ ਸੀ ਬਾਬੇ ਬੁੱਢਣ ਸ਼ਾਹ ਦੀ, ਨੇਤਰਾਂ ਦੀ ਸ਼ਕਤੀ ਸੀ ਇਹ। ਅਤੇ ਰਸਨਾ ਦੇ ਉੱਤੇ ਪਰਮਾਤਮਾ ਦਾ ਵਸ ਹੈ, ਪ੍ਰਭ ਜੀ ਵਸ ਹੈ ਸਾਧ ਕੀ ਰਸਨਾ, ਜੋ ਵਚਨ ਕਹਿੰਦੇ ਨੇ ਪੂਰੇ ਹੋ ਜਾਂਦੇ, ਇੱਕ ਸਾਧ ਵਚਨ ਨਿਚਲਾਦਾ ਹੋ ਜਾਂਦਾ ਹੈ। ਤੀਜੇ ਨੰਬਰ 'ਤੇ ਮਹਾਂਪੁਰਸ਼ਾਂ ਦੇ ਹੱਥਾਂ ਦੇ ਵਿੱਚ ਵੀ ਪਰਮਾਤਮਾ ਦੀ ਕਲਾ ਪ੍ਰਗਟ ਹੋ ਜਾਂਦੀ, ਸ਼ਕਤੀ ਪ੍ਰਗਟ ਹੋ ਜਾਂਦੀ। ਇਸੇ ਕਰਕੇ ਸਾਡੇ ਭਾਰਤ ਵਿੱਚ ਪੁਰਾਤਨ ਸਮੇਂ ਤੋਂ ਰਿਸ਼ੀਆਂ ਮੁਨੀਆਂ ਸੰਤਾਂ ਦੇ ਇਸ ਦੇਸ਼ ਵਿੱਚ ਇੱਕ ਇਹ ਪ੍ਰਥਾ ਚੱਲੀ ਆ ਰਹੀ ਹੈ। ਇਹ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਹਾਂ ਵੀ ਬਾਬਾ ਜੀ, ਗੁਰੂ ਪੀਰਾਂ ਨੂੰ ਬੇਨਤੀਆਂ ਕਰਦੇ ਰਹੇ ਗੁਰਸਿੱਖ ਵੀ ਮੇਰੇ 'ਤੇ ਜੀ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿਓ। ਇਹ ਤਾਂ ਨਹੀਂ ਕਦੇ ਕਹਿੰਦੇ ਵੀ ਮੇਰੇ ਸਿਰ 'ਤੇ ਪੈਰ ਰੱਖ ਦਿਓ, ਹੱਥ ਕਹਿੰਦੇ ਹਾਂ। ਹੱਥਾਂ 'ਤੇ ਵੀ ਸ਼ਕਤੀ ਹੈ, ਹੱਥਾਂ ਦੇ 'ਚ ਪਰਮੇਸ਼ੁਰ ਦੀ ਕਲਾ ਪ੍ਰਗਟ ਹੋਈ ਵੀ ਹੈ। ਜੇ ਹੱਥਾਂ ਦੀ ਸ਼ਕਤੀ ਪ੍ਰਗਟ ਤਾਂ ਗੁਰਬਾਣੀ ਵਿੱਚ ਇਹ ਵਚਨ ਆਇਆ, ਗੁਰਮਸਤਕ ਹੱਥ ਧਰ ਵਿੱਚੋਂ ਮਾਰ ਕੱਟੀਆਂ ਬੁਰਿਆਈਆਂ। ਸਿਰ 'ਤੇ ਹੱਥ ਰੱਖਿਆ, ਕਪਾਟ ਖੁੱਲ੍ਹ ਕੇ ਕਿੰਨੀਆਂ ਸਾਖੀਆਂ ਲਾਈਆਂ ਜਾ ਸਕਦੀਆਂ ਹਨ। ਪਰਮਾਤਮਾ ਦੀ ਸ਼ਕਤੀ, ਨਾਮ ਦੀ ਸ਼ਕਤੀ ਹੱਥਾਂ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ, ਬਰਕਤ ਹੋ ਜਾਂਦੀ ਹੈ ਹੱਥਾਂ 'ਚ। ਉਹ ਆਪਣੇ ਹੱਥਾਂ ਦੇ ਨਾਲ ਕੁਝ ਵਰਤਾਉਣ ਲੱਗ ਜਾਣ, ਉਹ ਮੁੱਕਦਾ ਹੀ ਨਹੀਂ। ਬਹੁਤ ਸਾਰੇ ਮਹਾਤਮਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਸਰੀਰ ਕਾਲ ਵਿੱਚ ਸੰਨਿਆਸੀਆਂ ਦੀ ਜਮਾਤ ਆ ਗਈ ਅਨੰਦਪੁਰ ਸਾਹਿਬ। ਜਿਹੜੇ ਉਹਨਾਂ ਵਿੱਚ ਚੰਗੀ ਸ਼ਕਤੀਆਂ ਵਾਲੇ ਸੀ, ਉਹ ਆਏ ਪਰਖਣਾ ਕਰਨ ਵਾਸਤੇ ਵੀ ਸਿੱਖਾਂ ਦਾ, ਜਾ ਕੇ ਪਰਖਣਾ ਕਰਨੀਆਂ ਹੈ ਵੀ ਸਿੱਖਾਂ ਦੇ ਵਿੱਚ ਸ਼ਕਤੀ ਹੈ। ਗੁਰੂ ਸਾਹਿਬ ਦੀ ਸ਼ਕਤੀ ਪਰਖਣੀ ਹੈ, ਸਿੱਖਾਂ ਦੀ ਤਾਂ ਬਾਤ ਦੀ ਗੱਲ ਹੈ। ਅਤੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਤਾਂ ਜਾਣਦੇ ਸੀ, ਜਾਣੀ ਜਾਣ ਅੰਤਜਾਮੀ। ਸਤਿਗੁਰੂ ਕਹਿੰਦੇ ਮਹਾਤਮਾ ਜੀ ਲੰਗਰ ਛਕ ਲਓ। ਕਹਿੰਦੇ ਠੀਕ ਹੈ ਜੀ, ਛਕਣ ਭੁੱਖ ਲੱਗੀ ਵੀ ਹੈ, ਪੰਗਤਾਂ ਲਾ ਕੇ ਬਹਿ ਗਏ, ਕੀ ਛਕਣਾ ਹੈ? ਕਹਿੰਦੇ ਜੀ ਦੁੱਧ ਛਕਾ ਦਿਓ। ਅਤੇ ਕਹਿਣ ਲੱਗੇ ਠੀਕ ਹੈ। ਲਾਂਗਰੀ ਸਿੰਘ ਨੂੰ ਕਿਹਾ, ਦੁੱਧ ਬੇਅੰਤੇ ਸੀ ਉੱਥੇ, ਮਹਾਰਾਜ ਦੇ ਦਰ 'ਤੇ ਪਦਾਰਥ ਰੁੜਦਾ ਫਿਰਦਾ ਸੀ, ਉਹ ਸੰਤ ਨੇ ਮੂਹਰੇ ਚਿੱਪੀ ਕਰਦੇ। ਕਹਿੰਦਾ ਜੀ ਚਿੱਪੀ 'ਚ ਪਾ ਦਿਓ, ਅਸੀਂ ਤਾਂ ਚਿੱਪੀ ਦੇ ਮੂਹਰੇ ਇੱਕ ਦੂਤਨੀ ਜੀ ਲੱਗੀ ਹੁੰਦੀ ਆ, ਵੀ ਉਹਦੇ ਨਾਲ ਪੀ ਲੈਂਦੇ ਹੁੰਦੇ ਹਾਂ, ਬਸ ਬਰਤਨ ਇਹੀ ਰੱਖਿਆ, ਜਾਂ ਉਹਦੇ 'ਤੇ ਠੂਠਾ 'ਚ ਰੱਖਿਆ ਹੁੰਦਾ ਇੱਕ, ਹੋਰ ਬਰਤਨ ਨਹੀਂ ਵਰਤਦੇ। ਉਹ ਜਾ ਪਾਉਣ ਲੱਗਿਆ ਭਾਈ, ਬਾਲਟਾ ਦੁੱਧ ਦਾ ਚਿੱਪੀ 'ਚ ਪੈ ਗਿਆ, ਛੋਟੀ ਜਿਹੀ ਚਿੱਪੀ ਭਰਨ 'ਚ ਨਾ ਆਵੇ, ਬਾਕੀ ਦੇ ਵੀ ਉਡੀਕਦੇ ਨੇ ਚਿੱਪੀਆਂ ਵਾਲੇ। ਉਹ ਲਾਂਗਰੀ ਪਰੇਸ਼ਾਨ ਹੋ ਗਿਆ ਵੀ ਚਿੱਪੀ ਇੱਕ ਨਹੀਂ ਭਰੀ, ਗਾਹਾਂ ਵਾਲੇ ਬੈਠੇ ਨੇ, ਇਹਨਾਂ ਨੂੰ ਪਤੰਦਰਾਂ ਨੂੰ ਕੌਣ ਪਿਆਊ? ਉਹਨੇ ਕਿਹਾ ਮਹਾਰਾਜ ਨੂੰ ਬੇਨਤੀ ਕਰੋ ਜੀ, ਭਾਣਾ ਦਾ ਕਸੂਤਾ ਹੋ ਗਿਆ, ਇੱਥੇ ਦਾ ਵਰਤ ਗਿਆ, ਇਹ ਤਾਂ ਸਾਧ ਕਰਾਮਾਤੀ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਕਿਹਾ, ਮਹਾਰਾਜ ਉਹ ਤਾਂ ਸਾਧ ਨਾਲ ਲੰਗਰ ਦਾ ਇਮਤਿਹਾਨ ਲੈਣ ਵਾਲੇ ਨੇ। ਕਹਿੰਦੇ ਕੀ ਹੋਇਆ? ਕਹਿੰਦੇ ਚਿੱਪੀ ਨਹੀਂ ਭਰ ਰਹੀ। ਕਹਿੰਦੇ ਲੈ ਮਹਾਰਾਜ, ਕਹਿੰਦੇ ਚਿੱਪੀ ਨਹੀਂ ਭਰਦੀ? ਦਇਆ ਸਿੰਘ, ਹਾਂ ਮਹਾਰਾਜ। ਕਹਿੰਦੇ ਜਾ ਬਾਈ। ਉਹ ਕਹਿੰਦੇ ਭਾਈ, ਇਹਦੇ ਹੱਥਾਂ ਵਿੱਚ ਜਿਹੜੀ ਕਲਾ ਪ੍ਰਗਟ ਹੋਈ ਵੀ ਆ, ਉਹ ਸਾਰੇ ਸਿੱਖਾਂ ਦੇ ਨਹੀਂ ਜੇ ਹੋਈ, ਦਇਆ ਸਿੰਘ ਦੇ ਹੱਥਾਂ ਵਿੱਚ ਬਰਕਤਾਂ ਨੇ। ਮੈਂ ਇਸ ਲਈ ਦਇਆ ਸਿੰਘ ਦੇ ਹੱਥ ਤੋਂ ਅੰਮ੍ਰਿਤਪਾਨ ਕੀਤਾ, ਇਹ ਹੱਥਾਂ ਦੇ ਵਿੱਚ ਵੀ ਬਰਕਤਾਂ ਨੇ। ਜਾ ਵੀ ਦਇਆ ਸਿੰਘ, ਹੈ ਸਤਿ ਵਚਨ ਮਹਾਰਾਜ, ਕਰਨਾ ਤਾਂ ਤੁਸੀਂ ਹੈ, ਹੱਥ ਮੇਰੇ ਵਰਤ ਲਓ, ਮੇਰੇ ਕੋਲ ਕੀ ਹੈ? ਭਾਈ ਦਇਆ ਸਿੰਘ ਜੀ ਗਏ, ਲਿਆਵੇ ਦੁੱਧ, ਐਵੇਂ ਪਾਈ ਅੱਗ ਦੁੱਧ ਪਾਇਆ, ਚਿੱਪੀ ਚਿੱਪੀ ਪੁੱਛਲ ਗਈ। ਕਹਿੰਦੇ ਸੰਤ ਜੀ ਹੋਰ ਚਾਹੀਦਾ ਦੁੱਧ? ਕਹਿੰਦਾ ਜੀ ਹੱਥ ਜੋੜ ਲਏ, ਨਮਸਕਾਰ ਕੀਤੀ ਸਿੱਖ ਨੂੰ। ਕਹਿੰਦੇ ਵਾਹ, ਅਸੀਂ ਤਾਂ ਸੋਚਿਆ ਵੀ ਗੁਰੂ ਦੇ ਵਿੱਚ ਹੀ ਕਰਾਮਾਤ ਹੁੰਦੀ, ਇੱਥੇ ਤਾਂ ਸਿੱਖਾਂ ਦੇ ਵਿੱਚ ਵੀ ਹੈ। ਭਾਈ ਦਇਆ ਸਿੰਘ ਕਹਿੰਦੇ ਮੈਂ ਤਾਂ ਸਿੱਖ ਹਾਂ। ਕਹਿੰਦੇ ਇੱਥੇ ਤਾਂ ਕੁੱਤਿਆਂ 'ਚ ਵੀ ਹੈ, ਡਰ ਕੇ ਰਹੋ ਥੋੜ੍ਹੇ ਜਿਹੇ ਸਾਧੋ, ਇਹ ਜਿਹੜੇ ਜੂਠੇ ਟੁੱਕੜ ਖਾਣ ਵਾਲੇ ਕੁੱਤੇ, ਗੁਰ ਕਰਕੇ ਜੋ ਹੈ ਸਵਾਨਾ ਤਿਨਵੇਂ ਹੋਇਆ, ਸ਼ਕਤ ਮਹਾਨਾ, ਉਹਨਾਂ 'ਚ ਵੀ ਮਾਨ ਸ਼ਕਤੀਆਂ ਨੇ, ਜਿਹੜੇ ਜੂਠੀਆਂ ਰੋਟੀਆਂ ਖਾ ਰਹੇ ਨੇ ਗੁਰੂ ਘਰ ਦੀਆਂ। ਸਾਧ ਮੱਥਾ ਟੇਕ ਕੇ ਚਲੇ ਗਏ। ਕਹਿਣ ਤੋਂ ਭਾਵ ਇਹ ਵਰਕਤਾਂ ਹੱਥਾਂ ਵਿੱਚ ਵੀ ਹੁੰਦੀਆਂ। ਉਸ ਤੋਂ ਬਾਅਦ ਸਾਧੂ ਦੇ ਹਿਰਦੇ ਦੇ ਵਿੱਚ ਇੱਥੇ ਵੀ ਪਰਮੇਸ਼ੁਰ ਬੈਠਾ ਹੈ, ਹਿਰਦੇ ਦੇ ਵਿੱਚ ਨਾਮ ਰੂਪ ਹੋ ਕਰਕੇ ਬੈਠਾ ਹੋਇਆ, ਜਿੱਥੇ ਚਿਤਵਣੀ ਚੱਲਦੀ ਹੈ, ਸੰਸਾਰ ਦੇ ਸੰਕਲਪ ਚੱਲਦੇ ਨੇ, ਸੰਸਾਰੀ ਬੰਦਿਆਂ ਦੇ ਸੰਸਾਰੀ ਸੋਚ ਚੱਲਦੀ ਹੈ, ਸਾਧੂ ਦੀ ਸੋਚ ਕੇਵਲ ਨਾਮ ਦੇ ਵਿੱਚ ਚੱਲ ਰਹੀ ਹੈ। ਇਸ ਕਰਕੇ ਰੱਬ ਉਹਦੇ ਹਿਰਦੇ ਵਿੱਚ ਆ ਕੇ ਬੈਠਾ ਹੋਇਆ, ਉਹ ਜਦੋਂ ਵੀ ਦੇਖਣਾ ਚਾਹੁੰਦਾ ਆਪਣੇ ਅੰਦਰ 'ਤੇ ਨੇਤਰ ਬੰਦ ਕੇ ਰੱਬ ਨੂੰ ਅੰਦਰੋਂ ਦੇਖ ਲੈਂਦਾ। ਪਰਮਾਤਮਾ ਅੰਦਰ ਬੈਠਾ ਹੋਇਆ, ਸਾਨੂੰ ਨਹੀਂ ਦਿਸਦਾ, ਉਹਨਾਂ ਨੂੰ ਦਿਸਦਾ, ਕਿਉਂ? ਸਾਡੇ ਕੋਲ ਅੱਖਾਂ ਨਹੀਂ ਹੈ, ਸੇ ਅੱਖਣੀਆਂ ਬਿਆਨ ਜਿੰਨੀ ਡਿਸਣ ਦੋ ਮਾਂ ਫਿਰੀ। ਫਿਰ ਜਿਹੜੀ ਚਿੱਤ ਬਣੀ ਕਿਤੇ ਉਹ ਪਰਉਪਕਾਰ ਦੀ ਕਰ ਲੈਣ, ਜੋ ਜੋ ਚਿਤਵੈ ਸਾਧ ਜਾਣ ਸੋ ਲੇਤਾ ਹੈ ਮਾਨ, ਉਹ ਮੰਨ ਲੈਂਦਾ। ਭਗਤ ਜਨਾਂ ਕੇ ਸਾਸ ਨਿਹਾਰ ਹੈ, ਜਿਹੜਾ ਸੰਕਲਪ ਕਰਨ ਉਹਨਾਂ ਦਾ ਸੰਕਲਪ ਜਿਵੇਂ ਈਸ਼ਵਰ ਸੰਕਲਪ ਸਿੱਧ ਹੈ, ਸੱਤ ਹੈ, ਈਸ਼ਵਰ ਸੰਕਲਪ ਸੱਤ ਮੰਨਿਆ, ਜੋ ਈਸ਼ਵਰ ਸੰਕਲਪ ਕਹਿੰਦਾ ਉਹ ਪੂਰਾ ਹੋ ਜਾਂਦਾ। ਇਸ ਤਰ੍ਹਾਂ ਮਹਾਂਪੁਰਸ਼ਾਂ ਦੀ ਜਿਹੜੀ ਸੋਚ ਹੈ, ਉਹ ਸੰਕਲਪ ਉਸੇ ਤਰ੍ਹਾਂ ਪੂਰਾ ਹੋ ਜਾਂਦਾ। ਬਾਬਾ ਕਾਹਨ ਸਿੰਘ ਜੀ ਧਨੌਲੇ ਦਾ ਸਰੀਰ ਸੀ, ਮਹਾਰਾਜਾ ਮਸਤੂਆਂ ਵਾਲੇ ਮਹਾਂਪੁਰਸ਼ਾਂ ਦੇ ਸੇਵਕ, ਆਪ ਬਚਨ ਸੁਣਾਇਆ ਉਹਨਾਂ ਨੇ, ਬਿਰਧ ਅਵਸਥਾ 'ਚ ਸੀ। ਮੈਂ ਉਹਨੂੰ ਮੈਂ ਪੁੱਛ ਲੈਂਦਾ ਸੀ ਵੀ ਕੋਈ ਨਾ ਕੋਈ ਬਚਨ ਸੁਣਾਉਂਦੇ ਰਹਿੰਦੇ ਸੀ। ਕਹਿੰਦੇ ਇੱਕ ਦਿਨ ਸੰਤ ਮਹਾਂਪੁਰਸ਼ ਬਾਬਾ ਅਤਰ ਸਿੰਘ ਵਸਤੂਆਣੇ ਵਾਲੇ ਕਹਿੰਦੇ ਮੈਨੂੰ ਕਹਿੰਦੇ ਨੇ ਕਾਹਨ ਸਿੰਘ ਵੀ ਜੇ ਕੋਈ ਸੰਕਲਪ ਹੈ ਤਾਂ ਦੱਸ ਦੇ ਭਾਈ, ਗੁਰੂ ਨਾਨਕ ਸਾਹਿਬ ਪੂਰਾ ਕਰ ਦੇਣਗੇ। ਜਿਹੜਾ ਗੁਰੂ ਨਾਨਕ ਦਾ ਸਿੱਖ ਸੰਤ ਹੈ ਨਾ, ਉਹ ਐਂ ਨਹੀਂ ਕਦੇ ਵੀ ਕਹਿੰਦਾ ਵੀ ਮੈਂ ਪੂਰਾ ਕਰ ਦੂੰ, ਮੈਂ ਤਾਂ ਹੈ ਨਹੀਂ ਉੱਥੇ। ਉਹ ਗੁਰੂ ਦੇ ਜੁੰਮੇ ਲਾ ਕੇ ਕਰਦਾ ਵੀ ਆਪਾਂ ਬੇਨਤੀ ਕਰ ਲਾਂਗੇ, ਅਤੇ ਉਹਨਾਂ ਦੀ ਬੇਨਤੀ ਮੰਨੀ ਜਾਂਦੀ ਹੈ। ਅਤੇ ਉਸ ਵੇਲੇ ਬਾਬਾ ਕਾਹਨ ਸਿੰਘ ਕਹਿੰਦਾ ਮੇਰੀ ਅਕਲ ਦੇਖ ਲਓ, ਕਹਿੰਦਾ ਮੇਰੀ ਡਿਊਟੀ ਲਾਈ ਹੋਈ ਸੀ ਕੁਠਾਰੀ ਪਣੇ ਦੀ, ਕਹਿੰਦਾ ਮੇਰੇ ਕੋਲ ਸਿੰਘਾਂ ਦੇ ਚੋਲਿਆਂ ਵਾਸਤੇ ਖੱਦਰ ਮੁੱਕਿਆ ਹੋਇਆ ਸੀ, ਕਹਿੰਦਾ ਮੈਂ ਆਪਣੇ ਵਾਸਤੇ ਤਾਂ ਹੁਣ ਕੀ ਮੰਗਣਾ ਸੀ, ਘਰ ਬਾਰ ਤਾਂ ਛੱਡਿਆ ਹੋਇਆ ਸੀ। ਕਹਿੰਦੇ ਮੈਂ ਕਿਹਾ ਮਹਾਰਾਜ ਵੀ ਖੱਦਰ ਮੁੱਕਿਆ ਹੋਇਆ, ਖੱਦਰ ਚਾਹੀਦਾ, ਖੱਦਰ ਦੇ ਥਾਨ ਚਾਹੀਦੇ ਨੇ। ਕਹਿੰਦੇ ਅੱਛਾ, ਕਹਿੰਦੇ ਕਿਹਾ ਜਾ ਸੰਕਲਪ ਕਰਿਆ ਕਾਹਨ ਸਿੰਘ? ਕਹਿੰਦੇ ਕੋਈ ਨਹੀਂ ਮਹਾਰਾਜ, ਕਿਰਪਾ ਕਰੋ। ਉਹ ਕਹਿੰਦੇ ਅਜੇ ਗੱਲਾਂ ਹੀ ਕਰ ਰਹੇ ਹਾਂ, ਮਿੰਟ ਕਹਿੰਦਾ 5-7 ਹੋਇਆ, ਕਹਿੰਦਾ ਖੱਦਰ ਦੀ ਪੰਡ ਲਿਆ ਕੇ ਸਿੱਟਤੀ ਇੱਕ ਬੰਦੇ ਨੇ। ਕਹਿੰਦੇ ਮਹਾਰਾਜ ਜੀ ਵੀ ਆਹ ਖੱਦਰ ਲਿਆਂਦਾ ਹੈ, ਕਿਉਂਕਿ ਆਪ ਜੀ ਖੱਦਰ ਦੇ ਵਸਤਰ ਪਹਿਨਦੇ ਹੋ ਸਿੰਘਾਂ ਨੂੰ, ਵੀ ਇਹਦੇ ਚੋਲੇ ਸਮਾ ਦਿਓ। ਕਹਿੰਦੇ ਲੈ ਕਾਹਨ ਸਿੰਘ, ਗੁਰੂ ਨਾਨਕ ਨੇ ਦੇ ਰਹੀ ਨਿੰਨੀਆਂ ਚੱਕਦਾ, ਜੇ ਤੂੰ ਅੱਜ ਹੋਰ ਕੁਛ ਮੰਗਦਾ ਉਹ ਵੀ ਮਿਲ ਜਾਣਾ ਸੀ। ਮਹਾਂਪੁਰਸ਼ਾਂ ਦੇ ਹਿਰਦੇ 'ਚ ਬੈਠਾ ਸੀ, ਬਸ ਉਹ ਤੂੰ ਹਿਰਦੇ ਗੁਪਤ ਬਸੈਂ ਦਿਨ ਰਾਤੀ, ਹਿਰਦੇ ਦੇ ਗੁਪਤ ਹੋ ਕੇ ਦਿਨ ਰਾਤ ਬਸ ਰਿਹਾ, ਇਸ ਕਰਕੇ ਹਿਰਦੇ 'ਚੋਂ ਜੋ ਵੀ ਸੰਕਲਪ ਪੈਦਾ ਹੋਇਆ ਉਹ ਜਦੇ ਪੂਰਾ ਹੋ ਜਾਂਦਾ, ਕੋਲੇ ਤਾਂ ਬੈਠਾ ਸੁਣਨ ਵਾਲਾ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਨੇਤਰਾਂ ਵਿੱਚ, ਰਸਨਾਂ ਦੇ ਉੱਤੇ, ਹਿਰਦੇ 'ਚ ਤਿੰਨ ਜਗ੍ਹਾ ਹੋ ਗਈਆਂ, ਚੌਥੀ ਹੱਥਾਂ ਦੇ ਉੱਤੇ। ਇਹ ਚਾਰ ਜਗ੍ਹਾ ਦੀ ਵਿਆਖਿਆ ਹੋ ਲਈ, ਹੁਣ ਆਪਾਂ ਸਮਾਪਤੀ ਕਰੀਏ। ਪੰਜਵੀਆਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਵੀ ਪਰਮਾਤਮਾ ਪ੍ਰਗਟ ਹੋਇਆ ਬਹਿ, ਇਸ ਕਰਕੇ ਦੇਸ਼ ਦਾ ਰਾਸ਼ਟਰਪਤੀ ਹੋਵੇ, ਪ੍ਰਧਾਨ ਮੰਤਰੀ ਹੋਵੇ, ਉਹਨੂੰ ਨਹੀਂ ਕਹੀਦਾ ਵੀ ਆਓ ਜੀ ਕਿਤੇ ਚਰਨ ਪਾ ਦਿਓ, ਸਾਡਾ ਘਰ ਪਵਿੱਤਰ ਹੋ ਜਾਵੇ। ਨਾਲੇ ਜੇ ਕਿਤੇ ਆ ਗਿਆ ਘਰ ਅਪਵਿੱਤਰ ਦਾ ਵਿਸ਼ਾ ਕਰ ਜਾਵੇ, ਉਹ ਪਵਿੱਤਰ ਥੋੜ੍ਹੀ ਕਰਕੇ ਜਾਊਗਾ। ਰਜੋਗੁਣ ਬਿਰਤੀ ਹੈ, ਤਮੋਗੁਣ ਬਿਰਤੀ, ਪਵਿੱਤਰਤਾ ਨਾਮ। ਜੇ ਮਹਾਂਪੁਰਸ਼ ਕਿਤੇ ਧਰਮਰਾਜ ਦੇ ਚਲੇ ਜਾਣ, ਨਾਨਕ ਧਰਮ ਐਸੇ ਚਵੈ, ਕਿਉਂ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ, ਮੇਰਾ ਘਰ ਪਵਿੱਤਰ ਕਰ ਦਿੱਤਾ, ਤੁਹਾਡੇ ਚਰਨ ਪੈ ਗਏ। ਇਸ ਕਰਕੇ ਮਹਾਂਪੁਰਸ਼ਾਂ ਦੇ ਚਰਨ ਪਾਉਣ ਦੀ ਪ੍ਰਥਾ ਘਰ ਵਿੱਚ ਹੈ, ਉਹਨਾਂ ਦੇ ਚਰਨਾਂ ਵਿੱਚ ਵੀ ਵਰਕਤਾਂ, ਕਿਉਂ ਉਹਨਾਂ ਵਿੱਚ ਨਿਮਰਤਾ। ਚਰਨ ਜਿਹੜੇ ਨਿਮਰਤਾ ਦਾ ਪ੍ਰਤੀਕ ਹੈ, ਅਤੇ ਭਗਵਾਨ ਦਾ ਵਾਸਾ ਜਿੱਥੇ ਦੇਵਤਿਆਂ ਦੇ ਵੱਖਰੇ ਵੱਖਰੇ ਇੱਕ ਇੱਕ ਅੰਗ ਦੇ ਉੱਤੇ ਸਾਡੇ ਦੇਵਤਿਆਂ ਦਾ ਜਿਹੜਾ ਕੰਟਰੋਲ ਹੈ, ਜਿਵੇਂ ਮਹਿਕਮੇ ਨਹੀਂ ਹੈ, ਵੱਖਰੇ ਵੱਖਰੇ ਸਰਕਾਰਾਂ ਦੇ ਮਹਿਕਮੇ ਵੰਡੇ ਹੁੰਦੇ ਨੇ, ਕਿਹੜੇ ਮਹਿਕਮੇ ਦਾ ਕਿਹੜਾ ਮਨਿਸਟਰ ਹੈ, ਐਂ ਸਮਝ ਆਊਗੀ ਜ਼ਿਆਦਾ ਗੱਲ। ਅੱਖਾਂ ਦਾ ਮਨਿਸਟਰ ਸੂਰਜ ਦੇਵਤਾ ਹੈ, ਰੱਬੀ ਸਰਕਾਰ ਵਿੱਚ ਜਿੰਨੀਆਂ ਦੁਨੀਆਂ ਦੀਆਂ ਅੱਖਾਂ ਨੇ, ਉਹ ਸਾਰਿਆਂ ਦਾ ਕੰਟਰੋਲਰ ਸੂਰਜ ਹੈ, ਇਹ ਦੇਵਤਾ ਹੈ। ਇਕੱਲਾ ਅੱਗ ਦਾ ਗੋਲਾ ਨਾ ਸਮਝ ਲਓ, ਜਿਹੜਾ ਉੱਪਰ ਹੈ ਨਾ, ਉਹ ਇਹਦਾ ਵੀ ਸੂਰਜ ਹੀ ਹੈ। ਹੱਥਾਂ ਦਾ ਦੇਵਤਾ ਇੰਦਰ ਦੇਵਤਾ, ਅਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਵੱਖਰੇ ਵੱਖਰੇ ਇਹ ਸਾਰੇ ਦੇਵਤਿਆਂ ਦੇ, ਇਹਨਾਂ ਨੂੰ ਇਹ ਵੰਡੇ ਹੋਏ ਮਹਿਕਮੇ। ਜਿਹੜਾ ਪੈਰਾਂ ਦਾ ਦੇਵਤਾ ਉਹ ਸਾਧ ਸਿੰਘ ਜੀ ਭਗਵਾਨ ਨੇ ਆਪਣੇ ਕੋਲ ਰੱਖਿਆ, ਜਿਵੇਂ ਚੀਫ ਮਿਨਿਸਟਰ ਹੁੰਦਾ ਨਾ, ਜਿਹੜੇ ਖਾਸ ਖਾਸ ਮਹਿਕਮੇ ਹੁੰਦੇ ਨੇ ਉਹ ਆਪਣੇ ਕੋਲ ਰੱਖਦਾ। ਰੱਬ ਨੇ ਆਪਣੇ ਕੋਲ ਮਹਿਕਮਾ ਪੈਰਾਂ ਵਾਲਾ ਆਪਣੇ ਕੋਲ ਰੱਖਿਆ, ਕਹਿੰਦਾ ਇਹ ਨਹੀਂ ਕਿਸੇ ਦੇਵਤੇ ਨੂੰ ਦੇਣਾ, ਇਹ ਮੇਰੇ ਕੋਲ ਰਹੂਗਾ। ਇਸ ਕਰਕੇ ਪੈਰਾਂ ਦਾ ਦੇਵਤਾ ਆਪ ਹੈ ਭਗਵਾਨ। ਇਸ ਕਰਕੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਨੇ, ਉਹਨਾਂ ਦੇ ਚਰਨਾਂ ਦੇ 'ਚ ਇੰਨੀਆਂ ਬਰਕਤਾਂ ਹੋ ਜਾਂਦੀਆਂ ਨੇ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਇੱਕ ਉਹਨਾਂ ਦੀ ਧੂੜ ਦੇ ਕਿਣਕੇ ਜਨਵਾਸ ਕਰਦੇ ਨੇ। ਇਸ ਕਰਕੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡਿਓ ਹਿਕਮਤ ਅਲੱਖ ਧਿਆਈਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ। ਚਰਨਾਂ ਦੇ ਵਿੱਚ ਉਹਨਾਂ ਦੀ ਬਰਕਤਾਂ, ਬਾਬਾ ਬੁੱਢਣ ਸ਼ਾਹ ਜੀ ਦੇ ਸਰੀਰ ਦੇ 'ਚ 5 ਥਾਵਾਂ 'ਤੇ ਬਰਕਤਾਂ ਸੀ, ਤਾਂ ਸ਼ੇਰਾਂ ਨੇ ਆ ਕੇ ਬੱਕਰੀਆਂ ਚਾਰੀਆਂ, ਤਾਂ ਸਤਿਗੁਰੂ ਨੇ 6ਵੇਂ ਜਾਮੇ ਵਿੱਚ ਆ ਕੇ ਉਹਦਾ ਦੁੱਧ ਪ੍ਰਵਾਨ ਕੀਤਾ ਅਤੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਵੇਦ ਨਹੀਂ ਜਾਣ ਸਕਦੇ, ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਗਲਾ ਪ੍ਰੋਗਰਾਮ ਬਾਬਾ ਜੀ ਹੁਰਾਂ ਦੇ ਕੋਲੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਹਾਂਪੁਰਖ ਸੰਤ ਬਾਬਾ ਸਿੰਘ ਜੀ।